ਵਾਹਿਗੁਰੂ ਸਾਹਿਬ ਜੀ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਵੇਕਾ, ਰਾਜੇ ਇੰਦਰ ਸੰਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿਹ ਲੇਖਾ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਵੇਕਾ, ਰਾਜੇ ਇੰਦਰ ਸੰਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿਹ ਲੇਖਾ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਬੀਸਰ ਜਾਹੀ, ਰਹਾਉ ਜਾਣ ਅਜਾਣ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੀ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ, ਕਹੀਅਤ ਆਣ ਅਚਰੀਅਤ ਅਨ ਕਛ, ਸਮਝ ਨ ਪਰਾਇ ਅਪਰ ਮਾਇਆ, ਕਹਿਰ ਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੋ ਜੀਵ ਦਇਆ, ਕਹੀਅਤ ਆਣ ਅਚਰੀਅਤ ਅਨ ਕਛ, ਸਮਝ ਨ ਪਰਾ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੋ ਜੀਵ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਜੀਵਨ ਦੀਆਂ ਅਮੁੱਲਕ ਘੜੀਆਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰ ਰਹੇ ਹੋ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਹ ਪਾਵਨ ਮੁੱਖ ਵਾਕ ਹੁਕਮਨਾਮਾ ਭਗਤ ਰਵਿਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ ਤੀਜਾ ਸ਼ਬਦ ਹੈ। ਪਹਿਲਾ ਸ਼ਬਦ ਜਬ ਹਮ ਹੋਤੇ ਤਬ ਤੋ ਨਾਹੀ, ਹੁਣ ਦੂਸਰਾ ਸ਼ਬਦ ਇਸ ਤੋਂ ਅੱਗੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਜੋ ਹਮ ਬੰਦੇ ਮੋਹ ਫਾਸਮ ਪ੍ਰੇਮ ਬੰਧਨ ਤੁਮ ਬੱਧੇ। ਤੀਸਰਾ ਸ਼ਬਦ ਅੱਜ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਦੁਰਲੱਭ ਜਨਮ ਪੁੰਨ ਫਲ ਪਾਇਓ ਵਿਰਥਾ ਜਾਤ ਬਵਿਕੇ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਉਪਦੇਸ਼ ਦੇ ਰਹੇ ਹਨ, ਮਾਨਸ ਜਨਮ ਦੀ ਅਹਿਮੀਅਤ ਸਮਝਾ ਰਹੇ ਹਨ, ਮਨੁੱਖੀ ਮਨ ਦੀ ਹਾਲਤ ਦੱਸ ਰਹੇ ਹਨ, ਔਰ ਜੋ ਕੁਝ ਆਪਣੇ ਹਾਲਾਤ ਹਨ ਮਾਨਸਿਕ ਤਲ ਤੇ, ਮਤ ਬੁੱਧ ਔਰ ਮਨ ਦੇ ਤਲ ਉੱਤੇ, ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹੂ ਬਹੂ ਹਕੀਕਤ ਬਿਆਨ ਕਰ ਰਹੇ ਹਨ। ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਸਤਸੰਗ ਆਪਾਂ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ, ਕਿਉਂਕਿ ਮਨ ਦੀ ਜਿਹੜੀ ਦਸ਼ਾ ਹੈ ਉਹ ਮਨੁੱਖ 100% 100% ਕਿਸੇ ਹੋਰ ਨੂੰ ਨਹੀਂ ਦੱਸ ਸਕਦਾ। ਜੇ ਮਨ ਦੀ ਦਸ਼ਾ ਸਾਰੀ ਕਿਸੇ ਨੂੰ ਬਿਆਨ ਕਰੋਗੇ ਸੰਸਾਰ ਵਿੱਚ ਰਿਸ਼ਤੇ ਉਥਲ ਪੁਥਲ ਹੋ ਜਾਣਗੇ। ਇਸੇ ਲਈ ਹਰ ਮਨੁੱਖ ਮਨ ਦੀ ਗੁੱਝੀ ਗੱਲ ਮਨ ਵਿੱਚ ਰੱਖ ਰਿਹਾ, ਪਰ ਇਹ ਸੱਚਾਈ ਹੈ ਭਾਵੇਂ ਮਨ ਦਾ ਭੇਦ ਆਪਣੇ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ, ਪਰ ਜਿਸ ਗੁਰੂ ਅੱਗੇ ਆਪਾਂ ਸੀਸ ਝੁਕਾਉਂਦੇ ਹਾਂ ਉਹ ਅਕਾਲ ਪੁਰਖ ਰੱਬ ਵਾਹਿਗੁਰੂ ਸਤਿਗੁਰੂ ਤੋਂ ਆਪਾਂ ਕੁਝ ਛੁਪਾ ਨਹੀਂ ਸਕਦੇ। ਇਸ ਲਈ ਅੱਜ ਭਗਤ ਰਵਿਦਾਸ ਜੀ ਉਹ ਮਨ ਦੀ ਜਿਹੜੀ ਦਸ਼ਾ ਹੈ ਉਹਨੂੰ ਵੀ ਵਿੱਚੋਂ ਉਸ ਰੱਬ ਅੱਗੇ ਹਕੀਕਤ ਬਿਆਨ ਕਰ ਰਹੇ ਨੇ। ਤੁਹਾਡਾ ਤਜਰਬਾ ਰਹੇਗਾ, ਜਿਹੜਾ ਬੰਦਾ ਵਕੀਲ ਕੋਲੋਂ ਆਪਣਾ ਗੁਨਾਹ ਛੁਪਾ ਲੈ ਉਹ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਅਦਾਲਤ ਵਿੱਚ ਕੇਸ ਹਾਰ ਜਾਂਦਾ, ਉਹਨੂੰ ਸਜ਼ਾ ਹੋ ਜਾਂਦੀ ਹੈ। ਜਿਹੜਾ ਰੋਗੀ ਪੇਸ਼ੈਂਟ ਡਾਕਟਰ ਕੋਲੋਂ ਆਪਣਾ ਰੋਗ ਛੁਪਾ ਲੈ ਉਹਦਾ ਇਲਾਜ ਡਾਕਟਰ ਨਹੀਂ ਕਰ ਸਕਦਾ ਔਰ ਉਹ ਰੋਗ ਉਹਦੀ ਮੌਤ ਦਾ ਕਾਰਨ ਬਣ ਜਾਂਦਾ। ਭਾਵੇਂ ਕਿ ਵਕੀਲ ਜਿਹੜਾ ਉਹ ਆਪਣੇ ਕਲਾਇੰਟ ਦੇ ਗੁਨਾਹ ਬਾਰੇ ਜਾਣਦਾ ਨਹੀਂ, ਡਾਕਟਰ ਨੂੰ ਬਹੁਤ ਸਾਰੇ ਰੋਗ ਸ਼ਾਇਦ ਰੋਗੀ ਬਾਰੇ ਨਾ ਪਤਾ ਹੋਣ, ਉਹ ਰੋਗੀ ਕੋਲੋਂ ਪੁੱਛਦਾ, ਉਹਦੀ ਹਿਸਟਰੀ ਪੁੱਛਦਾ, ਉਹਦੇ ਬਾਰੇ ਪੁੱਛਦਾ। ਪਰ ਜਿਸ ਗੁਰੂ ਅੱਗੇ ਆਪਾਂ ਸੀਸ ਝੁਕਾ ਰਹੇ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਹੈ, ਫਿਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਤੈਨੂੰ ਐਡਮਿਟ ਕਰਨਾ ਪਏਗਾ, ਮੰਨਣਾ ਪਏਗਾ ਕਿ ਤੇਰੇ ਵਿੱਚ ਗਲਤੀ ਹੈ। ਜਿੰਨੀ ਦੇਰ ਆਪਣੇ ਗੁਨਾਹ ਗਲਤੀਆਂ ਔਗਣ ਮਨ ਦੇ ਹਾਲਾਤ ਆਪਾਂ ਗੁਰੂ ਅੱਗੇ ਮੰਨਦੇ ਨਹੀਂ, ਉਨੀ ਦੇਰ ਗੁਰੂ ਉਸ ਰੋਗ ਦਾ ਇਲਾਜ ਕਰਨ ਲਈ ਤਿਆਰ ਨਹੀਂ ਹੈ। ਗੁਰੂ ਸਮਰੱਥ ਹੈ ਪਰ ਗੁਰੂ ਇਸ ਗੱਲ ਦੀ ਸਿੱਖ ਕੋਲੋਂ ਆਸ ਰੱਖਦਾ ਭਾਈ ਪਹਿਲਾਂ ਆਪਣੇ ਮਨ ਦਾ ਰੋਗ ਕਹਿ ਅੰਦਰੋਂ, ਤੂੰ ਮੰਨ ਕੇ ਤੂੰ ਰੋਗੀ ਹੈ, ਇਹ ਗੱਲ ਮੰਨ ਕੇ ਤੇਰਾ ਮਨ ਵਿਕਾਰੀ ਹੈ, ਇਹ ਮੰਨ ਕੇ ਤੇਰਾ ਮਨ ਵਾਸ਼ਨਾ ਨਾਲ ਗਰਸਿਆ ਹੋਇਆ, ਇਹ ਮੰਨ ਕਿ ਤੇਰੇ ਇੰਦਰੇ ਜਿਹੜੇ ਹਨ ਉਹ ਸੰਸਾਰ ਵਿੱਚ ਲੁਭਾਏ ਮਨ ਨੇ, ਇਹ ਮੰਨ ਕੇ ਤੇਰੇ ਕਰਮ ਜਿਹੜੇ ਨੇ ਉਹ ਨੀਚ ਕਰਮ ਹਨ, ਇਹ ਗੁਰੂ ਅੱਗੇ ਮੰਨ ਕਿ ਲੋਕਾਂ ਵਿੱਚ ਤੂੰ ਕੁਝ ਹੋਰ ਹੈ, ਅਸਲੀਅਤ ਵਿੱਚ ਤੂੰ ਕੁਝ ਹੋਰ ਹੈ। ਜਦੋਂ ਇਹ ਚੀਜ਼ ਗੁਰੂ ਅੱਗੇ ਆਪਾਂ ਅੰਦਰੋਂ ਮੰਨ ਗਏ ਫਿਰ ਗੁਰੂ ਦੀ ਇੱਕ ਵਡਿਆਈ ਹੈ। ਹੋ ਸਕਦਾ ਕਿਸੇ ਰੋਗ ਦਾ ਪਤਾ ਲੱਗੇ ਡਾਕਟਰ ਇਲਾਜ ਨਾ ਕਰ ਸਕੇ, ਕਿਸੇ ਗੁਨਾਹ ਦਾ ਪਤਾ ਲੱਗੇ ਵਕੀਲ ਉਹਨੂੰ ਬਚਾ ਨਾ ਸਕੇ, ਪਰ ਗੁਰੂ ਦੀ ਵਡਿਆਈ ਹੈ ਸਿੱਖ ਆਪਣਾ ਔਗਣ ਗਲਤੀ ਗੁਨਾਹ ਗੁਰੂ ਅੱਗੇ ਕਬੂਲ ਕਰ ਲੈ, ਗੁਰੂ ਉਹਨੂੰ ਉਸ ਗੁਨਾਹ ਦੀ ਸਜ਼ਾ ਤੋਂ ਬਚਾ ਲੈਂਦਾ, ਉਹ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਕਰਨ ਦੀ ਸਮਰੱਥਾ ਰੱਖਦਾ। ਗੁਰੂ ਫਿਰ ਵੱਡੇ ਤੋਂ ਵੱਡਾ ਗੁਨਾਹ ਔਗਣ ਪਾਪ ਬਖਸ਼ਾ ਦਿੰਦਾ। ਅੱਜ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਆਪਾਂ ਬੈਠੇ ਹਾਂ। ਪਹਿਲਾਂ ਤਾਂ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ, ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਾਂ ਕਿ ਗੁਰੂ ਬੋਲਦਾ ਹੈ, ਗੁਰੂ ਵੇਖ ਰਿਹਾ, ਗੁਰੂ ਸੁਣ ਰਿਹਾ। ਕੱਲਾ ਪੜ੍ਹਨ ਤੱਕ ਅੰਦਰੋਂ ਸੁਰਤ ਸੀਮਤ ਨਾ ਰਵੇ ਕਿ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਆਪਾਂ ਪੜ੍ਹੀ ਨਾ ਜਾਈਏ, ਇਹ ਅੰਦਰੋਂ ਮਨ ਵਿਸ਼ਵਾਸ ਕਰ ਲੈ ਕਿ ਗੁਰੂ ਪ੍ਰਗਟ ਗੁਰਾਂ ਦੀ ਦੇ ਹੈ, ਗੁਰੂ ਪ੍ਰਤੱਖ ਪ੍ਰਗਟ ਹੈ, ਜੋ ਆਪਾਂ ਸੁਣਾਵਾਂਗੇ ਉਹ ਸੁਣਦਾ, ਗੁਰੂ ਵੇਖ ਰਿਹਾ ਸਾਨੂੰ, ਗੁਰੂ ਸੁਣ ਵੀ ਰਿਹਾ ਔਰ ਗੁਰੂ ਬੋਲ ਵੀ ਰਿਹਾ। ਇਸੇ ਲਈ ਹਰ ਰੋਜ਼ ਗੁਰੂ ਦੇ ਬੋਲੇ ਹੋਏ ਹੁਕਮਨਾਮੇ ਦਾ ਆਪਾਂ ਵਿਚਾਰ ਕਥਨ ਕਰਨ ਵਾਸਤੇ ਬੈਠੀ। ਹੁਣ ਇਸ ਵਿਚਾਰ ਦਾ ਮਕਸਦ ਕੀ ਹੈ? ਗੁਰੂ ਦੀ ਮਤ ਗ੍ਰਹਿਣ ਕਰਨੀ। ਜਦੋਂ ਹਰ ਰੋਜ਼ ਕੋਈ ਮਤ ਗ੍ਰਹਿਣ ਕਰਦਾ, ਫਿਰ ਮਨੁੱਖ ਦੀ ਜਿਹੜੀ ਮਤ ਹੈ ਉਹ ਬਦਲ ਕੇ ਗੁਰਮਤ ਵਿੱਚ ਤਬਦੀਲ ਹੁੰਦੀ ਹੈ। ਬੜਾ ਸੌਖਾ ਕੰਮ ਹੈ। ਮਤ ਗੁਰੂ ਦੀ ਗ੍ਰਹਿਣ ਕਰਾਂਗੇ, ਸਿੱਖ ਦੀ ਮਤ ਬਦਲਣੀ ਸ਼ੁਰੂ ਹੋ ਜਾਂਦੀ ਹੈ, ਔਰ ਸਿੱਖ ਦੀ ਮਤ ਬਦਲਦਿਆਂ ਬਦਲਦਿਆਂ ਇੱਕ ਦਿਨ ਗੁਰਮਤ ਹੋ ਜਾਂਦੀ ਹੈ। ਜਿੱਦਣ ਸਿੱਖ ਦੇ ਸਰੀਰ ਵਿੱਚ ਗੁਰਮਤ ਕੰਮ ਕਰਨ ਲੱਗ ਜਾਏ, ਉੱਦਣ ਔਗਣ ਨਾਸ਼ ਹੋਣ ਲੱਗ ਪੈਣਗੇ, ਗੁਣ ਵਧਣ ਲੱਗ ਪੈਣਗੇ। ਉੱਦਣ ਫਿਰ ਹੋਏਗਾ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਕਿਉਂਕਿ ਸਤਿਗੁਰ ਦੀ ਮਤ ਵਿੱਚ ਵਰਤਣ ਲੱਗ ਪਏ। ਗੁਰੂ ਦੀ ਮਤ ਦੀ ਨਿਸ਼ਾਨੀ ਕੀ ਹੈ? ਚਲੋ ਤੁਸੀਂ ਵੀ ਦਹਾਕਿਆਂ ਤੋਂ ਕਥਾ ਸੁਣਦੇ ਹੋ, ਸਾਨੂੰ ਸੁਣਾਉਂਦੇ ਹਾਂ, ਦਹਾਕੇ ਗੁਜ਼ਰ ਗਏ ਨੇ, ਨਿਸ਼ਾਨੀ ਕੀ ਹੈ? ਗੁਰੂ ਦੀ ਮਤ ਗ੍ਰਹਿਣ ਕਰਨ ਲੱਗ ਪਿਆ, ਗੁਰੂ ਦੀ ਮਤ ਪ੍ਰਵੇਸ਼ ਕਰ ਗਈ ਹੈ, ਗੁਰੂ ਦੀ ਮਤ ਦੇ ਅਨੁਸਾਰ ਸਿੱਖ ਤੁਰਨ ਲੱਗ ਪਿਆ, ਉਹਦੀ ਨਿਸ਼ਾਨੀ ਕੀ ਹੈ? ਪਹਿਲੀ ਗੱਲ, ਪਾਤਸ਼ਾਹ ਨੇ ਕਿਹਾ ਉਹਦੇ ਅੰਦਰ ਸਹਿਜ ਆਉਣਾ ਸ਼ੁਰੂ ਹੁੰਦਾ, ਉਸਦਾ ਧੀਰਜ ਵੱਧਦਾ, ਉਹਦੀ ਪੇਸ਼ੈਂਸ ਵੱਧਦੀ ਹੈ, ਉਹਦੇ ਅੰਦਰ ਦਾ ਸਹਿਜ ਵੱਧਦਾ। ਇਸੇ ਲਈ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਸਮਾਪਤੀ ਜਦੋਂ ਇਸ ਪੌੜੀ ਤੇ ਕੀਤੀ, ਮਨ ਨੂੰ ਸਾਰੇ ਹੀ ਅਰਥ ਲਿਆ ਕੇ ਮੋਹਰੇ ਰੱਖ ਦਿੱਤੇ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਬੇਦ ਹਥਿਆਰ, ਭਉ ਖਲਾ ਅਗਨ ਤਪਤਾਓ ਭਾਂਡਾ ਪਾਹੁ ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹਦੇ ਵਿੱਚ ਸਾਰੇ ਜਪਜੀ ਸਾਹਿਬ ਦਾ ਪਾਤਸ਼ਾਹ ਨੇ ਮਤ ਅਰਥ ਲਿਆ ਕੇ ਮੋਹਰੇ ਰੱਖ ਦਿੱਤੇ। ਭਾਈ ਤੇਰੀ ਮਤ ਘੜੀ ਹੋਣੀ ਚਾਹੀਦੀ ਹੈ, ਕਿਉਂਕਿ ਮਨ ਅਲੱਗ ਹੈ, ਮਤ ਅਲੱਗ ਹੈ। ਤੁਸੀਂ ਰੋਜ਼ ਦੇ ਸਰੋਤੇ ਬੈਠੇ ਹੋ, ਮਨ ਵਿੱਚ ਬਹੁਤ ਫੁਰਨੇ ਚੱਲਦੇ ਨੇ। ਮਤ ਡਿਸੀਜਨ ਦਿੰਦੀ ਹੈ, ਮਤ ਫੈਸਲਾ ਕਰਦੀ ਹੈ, ਮਤ ਇਸ ਗੱਲ ਦਾ ਡਿਸੀਜਨ ਦੇਗੀ ਸਹੀ ਹੈ ਕਿ ਗਲਤ ਹੈ। ਔਰ ਸਾਧ ਸੰਗਤ ਮਨ ਦੇ ਮਗਰ ਲੱਗ ਕੇ ਮਤ ਸਰੀਰ ਕੋਲੋਂ ਕਰਮ ਕਰਾਉਂਦੀ ਹੈ। ਜਦੋਂ ਕੋਈ ਕਰਮ ਪਾਪ ਹੋ ਜਾਂਦਾ ਹੈ, ਗਲਤੀ ਹੋ ਜਾਂਦੀ ਹੈ, ਗੁਨਾਹ ਹੋ ਜਾਂਦਾ ਹੈ, ਉਦੋਂ ਦੁਨੀਆਂ ਦੇ ਲੋਕਾਂ ਦੀ ਜ਼ਬਾਨ 'ਤੇ ਕੀ ਗੱਲ ਹੁੰਦੀ ਹੈ? ਬੰਦੇ ਦੀ ਮਤ ਮਾਰੀ ਗਈ। ਕਦੇ ਕੋਈ ਕਹਿੰਦਾ ਤਾਂ ਮਨ ਮਾਰਿਆ ਗਿਆ, ਕਦੇ ਕਹਿੰਦਾ ਬੰਦਾ ਮਨ ਕਪਟੀ ਹੈ। ਮਨ ਦੀ ਮਹਿਲ ਜਦੋਂ ਤਨ ਉਹਦੇ ਅਨੁਸਾਰ ਕਰਮ ਕਰਦਾ, ਸੰਸਾਰ ਵਿੱਚ ਉਹ ਗੁਨਾਹ ਪਾਪ ਦਾ ਰੂਪ ਧਾਰਨ ਕਰ ਲੈਂਦਾ, ਲੋਕਾਂ ਵਿੱਚ ਨਸ਼ਰ ਹੋ ਜਾਂਦਾ, ਉਦੋਂ ਲੋਕੀ ਮਤ ਨੂੰ ਦੋਸ਼ ਦਿੰਦੇ ਨੇ। ਕਿਉਂ? ਮਤ ਨੇ ਡਿਸੀਜਨ ਲੈਣਾ ਸੀ, ਸਹੀ ਹੈ ਕਿ ਗਲਤ ਹੈ। ਮਨ ਦਾ ਕੰਮ ਫੁਰਨੇ ਲੈਣਾ, ਮਨ ਨੇ ਸੰਸਾਰ ਵੇਖ ਕੇ ਫੁਰਨੇ ਲੈਣੇ ਨੇ। ਇਹਦੇ ਵਿੱਚ ਮਲੀਨ ਵੀ ਆ ਸਕਦੇ ਨੇ, ਚੰਗੇ ਵੀ ਆਉਣਗੇ, ਮੰਦੇ ਫੁਰਨੇ ਵੀ ਆਉਣਗੇ। ਔਰ ਜਦੋਂ ਗੁਰੂ ਦੀ ਮਤ ਪ੍ਰਵੇਸ਼ ਕਰਦੀ ਹੈ, ਮਤ ਉਹਨੂੰ ਫੈਸਲਾ ਦਿੰਦੀ ਹੈ, ਮਤ ਹੀ ਅੰਦਰੋਂ ਝਿੜਕਾਂ ਮਾਰ ਕੇ ਕਹੇਗੀ, ਉਹ ਮਨ ਇਹ ਕਰਮ ਨਾ ਕਰ, ਤੂੰ ਗੁਰੂ ਦਾ ਸਿੱਖ ਹੈ। ਮਤ ਹੀ ਅੰਦਰੋਂ ਕਹੇਗੀ ਤੂੰ ਗੁਰੂ ਦਾ ਸਿੱਖ ਹੈ, ਮਤ ਹੀ ਕਹੇਗੀ ਤੂੰ ਅੰਮ੍ਰਿਤ ਪਾਨ ਕੀਤਾ ਹੋਇਆ, ਮਤ ਹੀ ਕਹੇਗੀ ਤੈਨੂੰ ਗੁਰੂ ਨੇ ਬਈ ਮੰਨੀ ਪਾਪ ਤੋਂ ਰੋਕਿਆ। ਜਦੋਂ ਮਤ ਮਨ ਉੱਤੇ ਹਾਵੀ ਹੋ ਜਾਏ, ਫਿਰ ਮਨ ਗਲਤ ਕਰਮ ਨਹੀਂ ਕਰ ਸਕਦਾ। ਤਾਂਹੀਓ ਹਜ਼ੂਰ ਇਸ ਤੋਂ ਪਹਿਲੀ ਪੌੜੀ ਵਿੱਚ ਕਹਿਣਗੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਭਾਈ ਜਦੋਂ ਮਤ ਤੇ ਬੁੱਧ ਘੜੀ ਗਈ, ਸੁਰਤੀ ਸ਼ੁੱਧ ਹੋਣ ਲੱਗ ਜਾਏਗੀ, ਫੁਰਨੇ ਸ਼ੁੱਧ ਹੋਣ ਲੱਗ ਜਾਣਗੇ। ਜੇ ਕੋਈ ਮਲੀਨ ਆਏਗਾ ਵੀ ਉਹਨੂੰ ਮਤ ਝਿੜਕ ਮਾਰ ਕੇ ਕਹੇਗੀ ਨਹੀਂ ਕਰਨਾ, ਮਤ ਅੰਦਰੋਂ ਝਿੜਕਾ ਮਾਰ ਕੇ ਕਹੇਗੀ ਨਹੀਂ ਇਹ ਕਰਮ ਕਰਨਾ, ਕਿਉਂ ਭਾਈ ਤੂੰ ਗੁਰੂ ਵੱਲ ਹੈ। ਔਰ ਉਹੀ ਉਹ ਮਤ ਮਨ ਨੂੰ ਝਿੜਕ ਮਾਰੇਗੀ ਜਿਹੜੀ ਮਤ ਵਿੱਚ ਗੁਰੂ ਦੀ ਮਤ ਪ੍ਰਵੇਸ਼ ਕਰ ਗਈ ਹੈ। ਜਿਹੜੀ ਮਤ ਸਾਡੀ ਹੈ ਉਹ ਤਾਂ ਸੰਸਾਰ ਤੋਂ ਸਿੱਖੀ ਹੋਈ ਲੋਭੀ ਹੈ, ਲਾਲਚੀ ਹੈ, ਵਿਕਾਰੀ ਹੈ। ਇਸ ਲਈ ਗੁਰੂ ਚਰਨਾਂ ਵਿੱਚ ਆਪਾਂ ਮਤ ਸਿੱਖਣ ਵਾਸਤੇ ਆਏ। ਧੀਰਜ ਵੱਧਦਾ, ਸਤਿਗੁਰ ਜੀ ਦੇ ਪਾਵਨ ਇਤਿਹਾਸ ਨਾਲ ਵੀ ਜੁੜਨਾ, ਜਿੱਥੇ ਤੁਸੀਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਮਨਾਇਆ, ਉੱਥੇ ਪਾਤਸ਼ਾਹ ਦੇ ਬਹੁਤ ਹੀ ਪਿਆਰੇ ਜਿਨ੍ਹਾਂ ਨੇ ਤਕਰੀਬਨ ਅੱਧੀ ਸਦੀ 54 ਸਾਲ ਦੇ ਤਕਰੀਬ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਰਵਾਬ ਵਜਾਈ ਹੈ। ਅੱਜ ਭਾਈ ਮਰਦਾਨਾ ਸਾਹਿਬ ਜੀ ਦਾ ਅਕਾਲ ਚਲਾਣਾ ਦਿਨ ਵੀ ਸਿੱਖ ਸੰਗਤ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਬਖਸ਼ਿਸ਼ਾਂ ਕੀਤੀਆਂ ਉਹ ਵੀ ਵਿਚਾਰਾਂਗੇ। ਪ੍ਰਥਮ ਆਪਾਂ ਪਾਵਨ ਮੁੱਖ ਵਾਕ ਦੀ ਪਹਿਲੀ ਪੰਕਤੀ ਸਰਵਣ ਕਰੀਏ। ਸਤਿਗੁਰ ਜੀ ਕੀ ਬਖਸ਼ਿਸ਼ ਕਰਦੇ ਹਨ, ਆਓ ਇਸ ਆਪਣੀ ਮਤ ਨਾਲ ਗੁਰੂ ਦੀ ਮਤ ਜੋੜ ਕੇ ਮਨ ਨੂੰ ਸਮਝਾਈਏ, ਮਨ ਦੇ ਹਾਲਾਤ ਕੀ ਕਹਿ ਰਹੇ ਹਨ, ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਵੇਕਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਲੱਭ ਜਨਮ ਜਿਹੜਾ ਕਿਸੇ ਕੀਮਤ ਤੇ ਦੁਬਾਰਾ ਨਹੀਂ ਲੱਭ ਸਕਦਾ, ਜਿਹੜੀ ਚੀਜ਼ ਦੁਬਾਰਾ ਮੁੱਲ ਧਾਰ ਕੇ ਨਹੀਂ ਮਿਲਦੀ ਉਹਨੂੰ ਦੁਲੱਭ ਕਹਿੰਦੇ ਨੇ। ਜਿਹੜੀ ਚੀਜ਼ ਪੈਸੇ ਨਾਲ ਮਿਲ ਜਾਏ ਉਹ ਤਾਂ ਲੱਭ ਜਾਂਦੀ ਹੈ ਦੁਨੀਆ 'ਚ। ਜਿਹੜੇ ਸਵਾਸ ਮੁੱਕ ਰਹੇ ਨੇ ਸਤਸੰਗ ਤੋਂ ਦੁਲੱਭ ਹੈ, ਉਹਨੂੰ ਕੋਈ ਕਰੋੜਾਂ ਰੁਪਈਆ ਖਰਚ ਕੇ ਵੀ ਡਾਕਟਰ ਨੂੰ ਕਹਿ ਨਹੀਂ ਸਕਦਾ ਵੀ ਇੱਕ ਦਿਨ ਪਿੱਛੇ ਕਰ ਦੇ ਮੇਰੀ ਜ਼ਿੰਦਗੀ, ਇੱਕ ਘੰਟਾ ਪਿੱਛੇ ਕਰ ਦੇ ਮੇਰੀ ਉਮਰ, ਨਹੀਂ। ਜਿਹੜੇ ਸਵਾਸ ਲੰਘ ਗਏ ਨੇ ਉਹ ਦੁਲੱਭ ਨੇ, ਇਸ ਲਈ ਪੂਰਾ ਜਨਮ ਦੁਲੱਭ ਹੈ। ਇਹ ਬਤੀਤ ਹੋ ਰਿਹਾ ਮਾਨਸ ਜਨਮ ਕਿਸੇ ਕੀਮਤ ਉੱਤੇ ਵੀ ਵਾਪਸ ਨਹੀਂ ਹੋਏਗਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਅੰਗਰੇਜ਼ੀ ਵਾਲਿਆਂ ਨੇ 3 ਸ਼ਬਦ ਚੁਣੇ ਨੇ, ਅੱਜ ਨੂੰ ਉਹ ਟੂਡੇ ਕਹਿਣਗੇ, ਇੱਕ ਨੂੰ ਜਸਟਰਡੇ ਕਹਿਣਗੇ, ਇੱਕ ਨੂੰ ਟੂਮਾਰੋ ਕਹਿਣਗੇ। ਜਿਹੜਾ ਕੱਲ੍ਹ ਆਉਣਾ, ਜਿਹੜਾ ਅੱਜ ਬਤੀਤ ਹੋ ਰਿਹਾ, ਇੱਕ ਜਿਹੜਾ ਲੰਘਿਆ, ਉਹਨੂੰ 3 ਭਾਗਾਂ 'ਚ ਉਹਨਾਂ ਨੇ ਵੰਡਿਆ, ਟੂਡੇ, ਜਸਟਰਡੇ, ਟੂਮਾਰੋ। ਪਰ ਜਿਹੜੀ ਗੁਰਮੁਖੀ ਪੰਜਾਬੀ ਆਪਾਂ ਪੜ੍ਹ ਰਹੇ ਹਾਂ, ਪੰਜਾਬੀ ਵਿੱਚ 3 ਨਹੀਂ ਹੈ। ਜਦੋਂ ਤੁਸੀਂ ਪੰਜਾਬੀ ਬੋਲੋਗੇ ਉਹਦੇ ਵਿੱਚ ਸਾਧ ਸੰਗਤ ਦੋਏ ਚੀਜ਼ਾਂ ਨੇ, ਜਾਂ ਅੱਜ ਹੈ ਜਾਂ ਕੱਲ੍ਹ ਹੈ। ਜਿਹੜਾ ਲੰਘ ਹੈ ਉਹਨੂੰ ਵੀ ਕੱਲ੍ਹ ਕਹਿੰਦੇ ਨੇ, ਜਿਹੜਾ ਆਉਣਾ ਉਹਨੂੰ ਵੀ ਕੱਲ੍ਹ ਕਹਿੰਦੇ ਨੇ, ਜਿਹੜਾ ਬਤੀਤ ਹੋ ਗਿਆ ਉਹ ਵੀ ਕੱਲ੍ਹ ਹੈ, ਜਿਹੜਾ ਆਉਣਾ ਉਹ ਵੀ ਕੱਲ੍ਹ ਹੈ, ਅਤੇ ਜਿਹੜਾ ਅੱਜ ਹੈ। ਇਹ ਸਿਰਫ ਇਹਨੂੰ ਦੋ ਅੱਖ, ਅੱਜ ਜਾਂ ਕੱਲ੍ਹ। ਸਾਧ ਸੰਗਤ ਮਾਫ ਕਰਿਓ, ਇਹ ਬੇਨਤੀ ਸਮਝੋ, ਇਹ ਸੱਚਾਈ ਹੈ ਵੀ ਕੱਲ੍ਹ ਹੈ ਹੀ ਨਹੀਂ ਬੰਦੇ ਦੇ ਹੱਥ 'ਚ। ਜੋ ਹੈ ਐਟ ਪ੍ਰੈਜੈਂਟ ਹੈ, ਉਹਨੂੰ ਤੁਸੀਂ ਪਕੜ ਨਹੀਂ ਸਕਦੇ। ਜਿਹੜਾ ਲੰਘ ਗਿਆ ਉਹ ਵੀ ਬਤੀਤ, ਬੰਦੇ ਦੇ ਵੱਸ ਨਹੀਂ, ਉਹ ਗੁਜ਼ਰ ਗਿਆ। ਜਿਹੜਾ ਆਉਣਾ ਉਹ ਸਾਡੇ ਹੱਥ ਨਹੀਂ ਹੈ। ਜੋ ਇਸ ਵਕਤ ਹੈ, ਜਦੋਂ ਤੁਸੀਂ ਅੱਜ ਉੱਤੇ ਸੁਰਤ ਟਿਕਾਓਗੇ, ਫਿਰ ਸੁਰਤ ਇੰਨੀ ਗਹਿਰੀ ਹੋ ਜਾਏਗੀ, ਅੱਜ ਵੀ ਪਕੜ ਵਿੱਚ ਨਹੀਂ ਆਏਗਾ। ਜੋ ਗੁਜ਼ਰ ਰਿਹਾ ਅੱਜ ਨਹੀਂ ਹੈ, ਉਹ ਕੱਲ੍ਹ ਹੋ ਗਿਆ। ਘੜੀ ਦੀਆਂ ਸੂਈਆਂ ਵੱਲ, ਟਾਈਮ ਵੱਲ ਵੇਖੋਗੇ, ਤੁਸੀਂ ਅੱਜ ਨੂੰ ਪਕੜ ਨਹੀਂ ਸਕੋਗੇ। ਥੋੜੇ ਮਿੰਟ ਪਹਿਲਾਂ ਕਥਾ ਸ਼ੁਰੂ ਹੋਈ ਹੈ, ਉਹ 12-15 ਮਿੰਟ ਬਤੀਤ ਹੋ ਗਏ ਨੇ, ਉਹ ਕੱਲ੍ਹ ਵਿੱਚ ਚਲੇ ਗਏ ਨੇ, ਅੱਜ ਨੂੰ ਬੰਦਾ ਕਦੇ ਨਹੀਂ ਪਕੜ ਸਕੇਗਾ। ਇਸੇ ਲਈ ਪਾਤਸ਼ਾਹ ਨੇ ਕਿਹਾ, ਭਾਈ ਤੈਨੂੰ ਹਾਜ਼ਰ ਹੋਣਾ ਪੈਣਾ, ਕਿਤੇ ਸੰਸਾਰ ਦੇ ਇਹ ਮੋਹ ਮਾਇਆ ਜਾਲ ਵਿੱਚ ਅੱਜ ਕੱਲ੍ਹ ਕਰਦਿਆਂ ਉਮਰ ਨਾ ਵਿਹਾ ਜਾਏ। ਜੋ ਤੇਰੇ ਕੋਲ ਵਕਤ ਹੈ, ਇਸ ਦਮ ਨੂੰ ਸਫਲ ਕਰ, ਸਤਨਾਮ ਸ੍ਰੀ ਵਾਹਿਗੁਰੂ ਕਹਿ। ਮਾਨਸ ਜਨਮ ਦੁਲੱਭ ਇਸ ਲਈ ਹੈ ਕਿਉਂਕਿ ਤੁਸੀਂ ਅੱਜ ਨੂੰ ਪਕੜ ਹੀ ਨਹੀਂ ਸਕਦੇ, ਇਹਨੂੰ ਟਾਈਮ ਨੂੰ ਪਕੜ ਵਿੱਚ ਨਹੀਂ ਰੱਖ ਸਕਦੇ। ਘੜੀ ਗੁਜ਼ਰ ਰਹੀ ਹੈ, ਦੁਲੱਭ ਇਸ ਲਈ ਹੈ। ਲੱਖਾਂ ਕਰੋੜਾਂ ਰੁਪਈਆ ਦੇ ਕੇ ਕਹੋ ਮੇਰੇ ਲਈ ਘੜੀ ਰੁਕ ਜਾਏ, ਨਹੀਂ ਰੁਕਣੀ। ਲੱਖਾਂ ਕਰੋੜਾਂ ਰੁਪਈਆ ਦੇ ਕੇ ਕਹੋ ਟਾਈਮ ਰੁਕ ਜਾਏ ਮੇਰੇ ਵਾਸਤੇ, ਬਿਲਕੁਲ ਨਹੀਂ ਰੁਕੇਗਾ। ਇਸ ਲਈ ਇਹ ਜਨਮ ਦੁਲੱਭ ਹੈ ਭਾਈ, ਬਤੀਤ ਹੋ ਰਿਹਾ, ਪਰ ਵਿਅਰਥ ਕਿਵੇਂ ਜਾ ਰਿਹਾ? ਬਿਰਥਾ ਜਾਤ ਅਬਵਿਕ ਹੈ, ਕਹਿੰਦੇ ਵਿਵੇਕ ਬੁੱਧ ਅਕਲ ਮਤ ਤੋਂ ਬਗੈਰ ਗੁਰੂ ਦੀ ਦਿੱਤੀ ਸਮਝ ਤੋਂ ਬਗੈਰ ਵਿਅਰਥ ਹੀ ਜਾ ਰਿਹਾ, ਬੰਦਾ ਇਹਦੀ ਪਰਵਾਹ ਨਹੀਂ ਕਰਦਾ। ਦਸ ਬਾਲਤਣ ਵੀ ਸਰਵਣ ਤੀਸਾਂ ਕਾ ਸੁੰਦਰ ਕਹਾਵੇ, ਚਾਲੀਸ ਔਰ ਹੋਏ ਪਚਾਸੀ ਪੱਗ ਖਿਸੇ, ਸੱਠੀ ਕੇ ਬੁੱਢੇ ਪਾ ਆਵੇ, ਸੱਤਰ ਕਾ ਮਤ ਹੀਣ ਅੱਸੀਆਂ ਕਾ ਵਿਵਹਾਰ ਨਾ ਪਾਵੇ, ਨੱਬੇ ਕਾਸੇ ਜਾਸਣੀ ਮੂਲ ਨਾ ਜਾਣੇ, ਅਪਵਲ ਟੰਡੋਲਿਮ ਟੁੰਡਮ ਡਿੱਠਵੇ, ਨਾਨਕ ਜੱਗ ਧੂਏ ਕਾ ਧਵਲ ਹਰ। ਦੁਨੀਆਂ ਭਾਈ ਇਹ ਧੂਏ ਦਾ ਪਹਾੜ ਹੈ, ਸਮਝ ਨਹੀਂ ਆ ਰਿਹਾ, ਜਿਵੇਂ ਧੂਏ ਚ ਦਿਸਦਾ ਨਹੀਂ ਕੁਝ ਲੰਘੀ ਦਾ ਆਪਾਂ, ਰਸਤੇ ਚ ਪਰਾਲੀ ਨੂੰ ਅੱਗ ਲੱਗੀ ਹੋਵੇ ਧੂਏ ਚ ਤੁਹਾਨੂੰ ਇੱਕ ਅੱਧੇ ਮਿੰਟ ਲਈ ਦਿਸਦਾ ਨਹੀਂ ਮੁਰੇ ਕੀ। ਏਦਾਂ ਜਗਤ ਧੂਏ ਦਾ ਪਹਾੜ ਹੈ, ਬੰਦਾ ਅਵੇਕ ਕਰਕੇ ਬਿਨਾਂ ਮਤ ਤੋਂ ਵਿਅਰਥ ਜਨਮ ਗਵਾ ਰਿਹਾ। ਇਹਨੂੰ ਅੱਜ ਭਗਤ ਰਵਿਦਾਸ ਜੀ ਕਹਿੰਦੇ ਨੇ ਵਿਰਥਾ ਜਾਤ ਅਭਵਿਕ ਹੈ। ਹੇ ਭਾਈ, ਗੁਰੂ ਦੇ ਗਿਆਨ ਤੋਂ ਬਗੈਰ ਵਿਅਰਥ ਜਾ ਰਿਹਾ। ਔਰ ਅਗਲੀ ਗੱਲ ਬੜੀ ਸੁਣਨ ਵਾਲੀ ਹੈ, ਕੀ ਬਖਸ਼ਿਸ਼ ਕਰ ਰਹੇ ਹਨ।
ਰਾਜੀ ਇੰਦਰ ਸੰਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿਹ ਲਿਖਾ।
ਕਹਿੰਦੇ ਭਾਈ ਦੇਵਤਿਆਂ ਦੇ ਰਾਜੇ ਜਿਹਨੂੰ ਲੋਕ ਇੰਦਰ ਮੰਨਦੇ ਨੇ, ਇੰਦਰ ਰਾਜੇ ਵਰਗਾ ਸੰਸਰ ਬਰਾਬਰ, ਉਹਦੇ ਵਰਗਾ ਤੇਰੇ ਕੋਲ ਮੰਦਰ ਗ੍ਰਹਿ ਹੋਵੇ, ਉਹਦੇ ਵਰਗਾ ਤੇਰਾ ਘਰ ਹੋਵੇ, ਉਹਦੇ ਵਰਗੇ ਮੰਦਰ ਮਹਿਲ ਹੋਣ, ਉਹਦੇ ਵਰਗੇ ਆਸਣ ਹੋਣ, ਇੰਨਾ ਅਮੀਰ ਹੋ ਕੇ ਵੀ ਬਿਨ ਹਰ ਭਗਤ ਕਹੋ ਕੇ ਲਿਖੇ, ਜੇ ਰੱਬ ਦਾ ਨਾਮ ਨਹੀਂ ਨਾ ਜਪਿਆ ਕਿਸੇ ਲਿਖੇ ਚ ਨਹੀਂ, ਜੇ ਨਾਮ ਨਹੀਂ ਜਪਿਆ ਕਿਸੇ ਲਿਖੇ ਚ ਨਹੀਂ, ਇੱਥੇ ਸਭ ਕੁਛ ਛੱਡ ਦੇਣਾ। ਦੁਰਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰਨਾ ਜਾਹੀ ਜਿਨਾ ਵਿਸਰਤ ਰਾਮ, ਨਾਮ ਵਿਹੂਣ ਜੀਵਨ ਕੌਣ ਕਾਮ, ਖਾਤ ਪੀਤ ਖੇਲਤ ਹਸਤ ਵਿਸਤਾਰ, ਕਵਨ ਅਰਥ ਮ੍ਰਿਤਕ ਸ਼ਿੰਗਾਰ। ਕਹਿੰਦੇ ਤਾਂ ਇੱਦਾਂ ਜਿਵੇਂ ਮ੍ਰਿਤਕ ਨੂੰ ਸ਼ਿੰਗਾਰਿਆ ਜਾ ਰਿਹਾ, ਕਦਾ ਫਾਇਦਾ ਭਾਈ, ਜੋ ਤੂੰ ਮਰਜ਼ੀ ਜੋੜ ਲੈ, ਰੱਬ ਦੇ ਨਾਮ ਤੋਂ ਬਗੈਰ ਕਿਸੇ ਲਿਖੇ ਨਹੀਂ। ਕੁਝ ਦਿਨਾਂ ਦਾ ਤੈਨੂੰ ਲੱਗਦਾ ਮੈਂ ਕੁਝ ਇਕੱਠਾ ਕਰ ਲਿਆ, ਪਰ ਹਕੀਕਤ ਵਿੱਚ ਕੁਝ ਵੀ ਨਹੀਂ, ਸਭ ਕੁਝ ਹੁੰਦਿਆਂ ਇੱਕ ਦਿਨ ਇਹ ਚੀਜ਼ਾਂ ਕੌੜੀਆਂ ਹੋ ਜਾਣਗੀਆਂ, ਪਦਾਰਥ ਸਭ ਕੁਝ ਹੋਣਗੇ ਪਰ ਸਾਧ ਸੰਗਤ ਸਰੀਰ ਬਿਰਧ ਹੋ ਜਾਂਦਾ, ਬੁੱਢੇ ਸਰੀਰ ਨੂੰ ਲੱਗੇ ਰੋਗ, ਸਾਰਾ ਕੁਝ ਕੌੜਾ ਹੋ ਜਾਂਦਾ। ਇਸ ਲਈ ਪਾਤਸ਼ਾਹ ਨੇ ਬਚਨ ਕਹੇ, ਇਸ ਤੋਂ ਪਹਿਲਾਂ ਕਿ ਸਰੀਰ ਬੁੱਢਾ ਹੋ ਜਾਏ, ਇਸ ਤੋਂ ਪਹਿਲਾਂ ਕਿ ਮੌਤ ਆ ਜਾਏ, ਇਸ ਤੋਂ ਪਹਿਲਾਂ ਤੇਰੀ ਜ਼ਬਾਨ ਬੋਲਣੋਂ ਬੰਦ ਹੋ ਜਾਏ, ਇਸ ਤੋਂ ਪਹਿਲਾਂ ਤੇਰਾ ਸਰੀਰ ਚੱਲਣ ਤੋਂ ਅਵਜ਼ਾਰ ਹੋ ਜਾਏ, ਉਹ ਭਲਿਆ ਅਜੇ ਸੇਵਾ ਕਮਾ ਤੇ ਜਪ ਲਾ ਨਾਮ ਸਤਨਾਮ ਸ੍ਰੀ। ਜਬ ਲੰਘ ਕਾਲ ਗ੍ਰਸੀ ਨਹੀਂ ਕਾਇਆ, ਜਬ ਲੰਘ ਜਰਾ ਰੋਗ ਨਹੀਂ ਆਇਆ, ਜਬ ਲੰਘ ਕਾਲ ਗ੍ਰਸੀ ਨਹੀਂ ਕਾਇਆ, ਜਬ ਲੰਘ ਬਿਕਲ ਭਈ ਨਹੀਂ ਬਾਣੀ, ਭੱਜ ਲੈ ਰੇ ਮਨ ਸਾਰੰਗ ਪਾਣੀ। ਇਹ ਤੋਂ ਪਹਿਲਾਂ ਕਿ ਸਰੀਰ ਬਿਰਧ ਹੋ ਜਾਏ, ਜਪ ਲਾ ਸਤਨਾਮ ਸ੍ਰੀ ਵਾਹਿਗੁਰੂ। ਵੱਧ ਤੋਂ ਵੱਧ ਪੈਸੇ ਨਾਲ ਨੌਕਰ ਰੱਖ ਦੇਣਗੇ ਘਰ ਵਾਲੇ, ਹੋਰ ਨਹੀਂ ਕੁਝ ਹੋ ਸਕਦਾ। ਵੱਧ ਤੋਂ ਵੱਧ ਉਠਾਣ ਬਿਠਾਣ ਲੈਟਰਿਨ ਬਾਥਰੂਮ ਲਿਜਾਣ ਲਈ ਨੌਕਰ ਰੱਖਿਆ ਜਾ ਸਕਦਾ ਪੈਸੇ ਨਾਲ, ਪਰ ਸੁੱਖ ਨਹੀਂ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਰਾਜੇ ਇੰਦਰ ਵਰਗੇ ਵੀ ਕਿਉਂ ਨਾ ਤੇਰੇ ਕੋਲ ਗ੍ਰਹਿ ਆਸਣ ਸੋਹਣੇ ਸਭ ਕੁਝ ਹੋਵੇ, ਨਾਮ ਤੋਂ ਬਗੈਰ ਕਿਸੇ ਲਿਖੇ ਵਿੱਚ ਨਹੀਂ ਹਨ।
ਨਾਮ ਵਿਚਾਰਿਓ ਰਾਜਾ ਰਾਮ ਕੋ ਰਸ।
ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਅਸੀਂ ਰੱਬ ਦੇ ਨਾਮ ਦੇ ਉਸ ਰਸ ਨੂੰ ਵਿਚਾਰਿਆ ਹੀ ਨਹੀਂ ਕਦੇ, ਸੰਸਾਰ ਦੇ ਰਸਾਂ ਤੋਂ ਉੱਪਰ ਉੱਠੇ ਨਹੀਂ ਕਦੇ, ਉਹ ਚੀਜ਼ ਅੰਦਰ ਰੱਬ ਦੇ ਨਾਮ ਦੇ ਰਸ ਦੀ ਵਿਚਾਰ ਵਾਹਿਗੁਰੂ ਕਦੇ ਨਹੀਂ ਆਈ।
ਜਿਹ ਰਸ ਅਨਰਸ ਬਿਸਰ ਜਾਹੀ।
ਜਿਸ ਰੱਬ ਦੇ ਨਾਮ ਰਸ ਆਨੰਦ ਨਾਲ ਦੂਜੇ ਰਸ ਭੁੱਲਣੇ ਸੀ, ਉਹ ਰਸ ਕਦੇ ਮਾਣਿਆ ਨਹੀਂ, ਉਸ ਰਸ ਨੂੰ ਕਦੇ ਮਾਣ ਕੇ ਹੀ ਨਹੀਂ ਵੇਖਿਆ ਕਿ ਉਹ ਰਸ ਕੀ ਹੈ। ਉਹ ਰਸ ਇੰਨਾ ਉੱਚਾ ਹੈ, ਦੁਨੀਆਂ ਦੇ ਸਾਰੇ ਰਸ ਫਿੱਕੇ ਪੈ ਜਾਣਗੇ। ਫਰੀਦਾ ਸੱਕਰ ਖੰਡ ਨਿਵਾਤ ਗੁੜ, ਮੱਖਿਓ ਮੰਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਭਾਈ ਭਗੀਰਥ ਸਾਹਿਬ ਨੂੰ ਘੱਲਿਆ, ਮਲਸੀਆਂ ਦਾ ਚੌਧਰੀ ਸੀ, ਭਾਈ ਮਰਦਾਨਾ ਜੀ ਨੂੰ ਨਾਲ ਘੱਲਿਆ, ਕਿਉਂਕਿ ਭਾਈ ਮਰਦਾਨੇ ਦੀ ਬੱਚੀ ਦਾ ਧੀ ਦਾ ਵਿਆਹ ਹੈ। ਹਜ਼ੂਰ ਨੇ ਬਚਨ ਕਹੇ, ਚੌਧਰੀ ਸਾਹਿਬ, ਤੁਸੀਂ ਤਾਂ ਵੱਡੇ ਵੱਡੇ ਵਿਆਹਾਂ ਵਿੱਚ ਜਾਂਦੇ ਰਹਿੰਦੇ ਹੋ, ਜਦੋਂ ਕਿਸੇ ਸ਼ਾਹੂਕਾਰ ਰਾਜੇ ਅਮੀਰ ਸੇਠ ਚੌਧਰੀ ਦੀ ਲੜਕੀ ਦਾ ਵਿਆਹ ਹੁੰਦਾ, ਕਿੱਥੋਂ ਉਹ ਵਰੀ ਦਾ ਸਮਾਨ ਖਰੀਦਦੇ ਨੇ? ਆਖੇ ਮਹਾਰਾਜ, ਜਿਹੜੇ ਆਮ ਲੋਕ ਨੇ ਉਹ ਤਾਂ ਛੋਟੇ ਸ਼ਹਿਰਾਂ ਤੋਂ ਖਰੀਦ ਕੇ ਵਿਆਹ ਕਰ ਲੈਂਦੇ ਨੇ, ਜਿਹੜੇ ਅਮੀਰ ਸ਼ਾਹੂਕਾਰ ਸੇਠ ਨੇ ਉਹ ਲਾਹੌਰੋਂ ਵਰੀ ਖਰੀਦਦੇ ਨੇ। ਪਾਤਸ਼ਾਹ ਨੇ ਕਿਹਾ, ਭਾਈ ਮਰਦਾਨੇ ਦੀ ਧੀ ਦਾ ਵਿਆਹ ਹੈ,
ਮਰਦਾਨੇ ਦੀ ਬੱਚੀ ਸਾਡੀ ਬੱਚੀ ਹੈ, ਉਹਦੀ ਧੀ ਦਾ ਵਿਆਹ ਰਾਜਿਆਂ ਦੀ ਧੀਆਂ ਦੀ ਤਰ੍ਹਾਂ ਹੋਣਾ ਚਾਹੀਦਾ। ਚੌਧਰੀ ਭਾਗੀਰਥ ਜੀ ਫਿਰ ਵਰੀ ਦਾ ਸਮਾਨ ਲਾਹੌਰੋਂ ਖਰੀਦ ਕੇ ਲਿਆ। ਦੇਖੋ ਸਾਸ ਚੰਦਰ, ਬਹਾਨਾ ਇੱਕ ਹੈ ਤੇ ਭਲਾ ਕਿੰਨਾ ਹੁੰਦਾ। ਇੱਕ ਬੇਨਤੀ ਹੋਰ ਸਮਝੋ, ਭਾਈ ਮਰਦਾਨੇ ਦਾ ਪਾਤਰ ਬਹੁਤੀ ਵਾਰ ਤੁਸੀਂ ਸੁਣਿਆ, ਉਹ ਰੁੱਸ ਜਾਂਦੇ ਨੇ, ਮਹਾਰਾਜ ਭੁੱਖ ਲੱਗੀ ਹੈ, ਤੁਸੀਂ ਤੁਹਾਨੂੰ ਤਾਂ ਪਿਆਸ ਭੁੱਖ ਨਹੀਂ ਲੱਗਦੀ, ਮਹਾਰਾਜ ਤੁਸੀਂ ਤਾਂ ਜੰਗਲਾਂ ਵਿੱਚ ਵੀ ਸੌਂ ਲੈਂਦੇ ਹੋ, ਤੁਹਾਡੇ ਨਾਲ ਨਹੀਂ ਮੇਰੀ ਨਿਭਣੀ। ਇਹ ਜਨਮ ਸਾਖੀ ਵਿੱਚ ਲਿਖੇ ਕਈ ਵਾਰ ਭਾਈ ਮਰਦਾਨਾ ਛੱਡ ਕੇ ਤੁਰ ਪਏ, ਮਹਾਰਾਜ ਮੈਂ ਤਲਵੰਡੀ ਚੱਲਾਂ। ਇੱਕ ਵਾਰ ਹਜ਼ੂਰ ਨਾਲ ਰੁੱਸ ਕੇ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹੇ, ਮਰਦਾਨਿਆ ਤੇਰੀ ਮਰਜ਼ੀ ਹੈ, ਭਾਈ ਵਾਲੇ ਆਖਿਆ ਮਹਾਰਾਜ ਜਾਣ ਦਿਓ, ਐਵੇਂ ਤੁਹਾਨੂੰ ਉੱਚਾ ਨੀਵਾਂ ਬੋਲਦਾ ਰਹਿੰਦਾ, ਮਹਾਰਾਜ ਤੁਹਾਡਾ ਸਤਿਕਾਰ ਹੀ ਨਹੀਂ ਕਰਦਾ, ਸਿੱਧਾ ਰੁੱਸ ਕੇ ਤੁਹਾਡੇ ਨਾਲ ਤੁਰ ਪੈਂਦਾ। ਜਦੋਂ ਭਾਈ ਮਰਦਾਨਾ ਤੁਰ ਪਏ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹੇ, ਮਰਦਾਨਿਆ ਤੇਰੀ ਮਰਜ਼ੀ ਹੈ। ਇਤਿਹਾਸ ਕਹਿੰਦਾ ਰਸਤੇ ਵਿੱਚ ਗਏ ਤੇ ਸਾਧ ਸੰਗਤ ਰਾਕਸ਼ਸ਼ਾਂ ਪਕੜ ਲਿਆ, ਉਹਨਾਂ ਕਿਹਾ ਮਸਾਂ ਤਾਂ ਮਹਾਨ ਬੰਦਾ ਲੱਭਿਆ, ਤਲੋ ਇਹਨੂੰ ਤੇਲ ਵਿੱਚ, ਮਸਾਂ ਦਾ ਭੋਜਨ ਲੱਭਿਆ, ਮਾਨਸ ਦਾ ਗੋਸ਼ਤ ਲੱਭਿਆ, ਤਲੋ ਇਹਨੂੰ ਤੇਲ ਵਿੱਚ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਹਲੇ ਨੂੰ ਕਹਿੰਦੇ ਨੇ, ਉਹ ਬਹਲਿਆ ਮਰਦਾਨੇ ਨੂੰ ਰਾਕਸ਼ਸ਼ਾਂ ਪਕੜ ਲਿਆ, ਹੁਣ ਤੇਲ ਵਿੱਚ ਤਲਣਗੇ, ਚੱਲ ਉਹਨੂੰ ਛਡਾਈਏ। ਕਹਿੰਦੇ ਰਹਿਣ ਦਿਓ ਮਹਾਰਾਜ, ਉਹ ਵੀ ਤਾਂ ਛੇਤੀ ਛੇਤੀ ਰੁੱਸ ਕੇ ਭੱਜਦਾ ਤੁਹਾਡੇ ਨਾਲ, ਉਹ ਵੀ ਮਹਾਰਾਜ ਤੁਹਾਡਾ ਕਦੇ ਅਦਬ ਸਤਿਕਾਰ ਨਹੀਂ ਕਰਦਾ, ਮੋਹਰਿਓ ਤੁਹਾਡੇ ਕਿਵੇਂ ਮਹਾਰਾਜ ਬੋਲ ਪੈਂਦਾ, ਰਹਿਣ ਦਿਓ ਮਹਾਰਾਜ। ਸੱਚੇ ਪਾਤਸ਼ਾਹ ਨੇ ਕਿਹਾ, ਨਹੀਂ ਬਾਲਿਆ, ਬਾਲਾ ਭੁਜਾ ਗਹਿ ਕੀ ਲਾਜਾ, ਓਏ ਅਸੀਂ ਤੁਰਨ ਲੱਗਿਆ ਤਲਵੰਡੀਓ ਸੁਲਤਾਨਪੁਰੋਂ ਬਾਂਹ ਪਕੜ ਕੇ ਤੁਰੇ ਸੀ, ਮਰਦਾਨੇ ਦੀ ਬਾਂਹ ਪਕੜੇ ਦੀ ਲਾਜ ਹੈ ਸਾਨੂੰ, ਐ ਕਿਵੇਂ ਰਸਤੇ ਵਿੱਚ ਛੱਡ ਦਈ। ਬਾਲਾ ਭੁਜਾ ਗਹਿ ਕੀ ਲਾਜਾ, ਪੁੰਨ ਹਮਰਾ ਹੈ ਤਿਸ ਸੰਕਾਜਾ, ਨਿਤਾ ਪ੍ਰਤੀ ਰਵਾਬ ਵਜਾਵੇ, ਕਰ ਕੀਰਤਨ ਉਹ ਮੋਹੇ ਰਿਝਾਵੇ। ਬਾਲਿਆ ਉਹ ਰਵਾਬ ਨਿਤਾ ਪ੍ਰਤੀ ਵਜਾਉਂਦਾ, ਮੇਰੇ ਮਨ ਨੂੰ ਰਿਝਾਉਂਦਾ ਬਾਣੀ ਗਾ ਕੇ, ਸਾਡਾ ਉਹਦੇ ਨਾਲ ਕੰਮ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ। ਸਾਧ ਸੰਗਤ, ਗੱਲ ਕੱਲੀ ਰੁੱਸਣ ਰੁਸਾਣ ਭੁੱਖ ਪਿਆਸ ਦੀ ਨਹੀਂ ਸੀ। ਮਰਦਾਨਾ ਉਹ ਸ਼ਖਸੀਅਤ ਹੈ, ਜੇ ਭਾਈ ਮਰਦਾਨਾ ਸਾਹਿਬ ਨਾ ਹੁੰਦੇ ਕੋਡੇ ਰਕਸ਼ਸ਼ ਦਾ ਉਧਾਰ ਕਿਵੇਂ ਹੁੰਦਾ, ਜੇ ਮਰਦਾਨਾ ਨਾ ਹੁੰਦੇ ਤੇ ਸਾਧ ਸੰਗਤ ਉਹ ਨੂਰ ਸ਼ਾਹ ਜਾਦੂ ਗਰਨੀ ਦਾ ਉਧਾਰ ਕੌਣ ਕਰਦਾ, ਜੇ ਭਾਈ ਮਰਦਾਨਾ ਨਾਲ ਨਾ ਹੁੰਦੇ ਬਲੀ ਕੰਧਾਰੀ ਦਾ ਕੌਣ ਭਲਾ ਕਰਦਾ, ਜੇ ਭਾਈ ਮਰਦਾਨਾ ਨਾ ਹੁੰਦਾ ਸੱਜਣ ਠੱਗ ਨੂੰ ਰਾਹ ਤੇ ਕੌਣ ਪਾਉਂਦਾ। ਇਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾਲ ਜਾਣ ਕੇ ਰੱਖਿਆ। ਸਾਧ ਸੰਗਤ, ਅੱਜ ਜਦੋਂ ਪਾਤਸ਼ਾਹ ਨੇ ਵਾਅਦਾ ਕੀਤਾ ਭਾਈ ਫਕੀਰ ਜੀ ਨੂੰ ਨਾਲ ਘੱਲ ਦਿੱਤਾ, ਚੌਧਰੀ ਮਲਸੀਆਂ ਦਾ ਹੈ, ਚਲਾ ਗਿਆ ਉਹਦੀ ਦੁਕਾਨ ਤੇ ਘੱਲਿਆ ਜਿਹੜੇ ਸੇਠ ਨੂੰ ਗੁਰੂ ਨੇ ਸਿੱਖੀ ਦੇਣੀ ਸੀ। ਜਾ ਕੇ ਭਾਈ ਫਕੀਰਤ ਨੇ ਕਿਹਾ ਵੀ ਸਾਡੇ ਗੁਰੂ ਦਾ ਹੁਕਮ ਹੈ, ਰਾਤ ਅਸੀਂ ਲਾਹੌਰ ਰਹਿਣਾ ਕੋਈ ਨਹੀਂ, ਸਮਾਨ ਸਾਨੂੰ ਵਰੀ ਦਾ ਚਾਹੀਦਾ, ਸਭ ਤੋਂ ਮਹਿੰਗਾ ਹਾਥੀ ਦੰਦ ਦਾ ਬੱਚੀ ਦੇ ਵਿਆਹ ਲਈ ਚੂੜਾ ਚਾਹੀਦਾ। ਸੇਠ ਜੀ ਪੈਸੇ ਤੁਹਾਡੇ ਮੂੰਹ ਮੰਗੇ, ਸਮਾਨ ਸਾਡੀ ਮਰਜ਼ੀ ਦਾ। ਸੇਠ ਮਨਸੁਖ ਸੋਚਦਾ ਪਹਿਲੀ ਵਾਰ ਗ੍ਰਾਹਕ ਮਿਲੇ ਨੇ ਜਿਹੜੇ ਪੈਸੇ ਤੋੜ ਨਹੀਂ ਰਹੇ, ਸਗੋਂ ਕਹਿ ਰਹੇ ਨੇ ਪੈਸੇ ਜਿੰਨੇ ਮੰਗੋ ਮੈਂ ਦੇ ਦਾ। ਮਨਸੁਖ ਨੇ ਡੇਢੇ ਪੈਸੇ ਮੰਗ ਲਏ, ਇੰਨਾ ਵਰੀ ਦੇ ਸਮਾਨ ਚੂੜੇ ਦੇ ਪੈਸੇ ਨਹੀਂ ਸੀ। ਉਹਨੇ ਕਿਹਾ ਕਿਸੇ ਸ਼ਾਹੂਕਾਰ ਦੀ ਲੜਕੀ ਦੇ ਵਿਆਹ ਲਈ ਬਣਿਆ, ਉਹਨੂੰ ਹੋਰ ਬਣਾ ਦਾਂਗੇ, ਤੁਸੀਂ ਲੈ ਜਾਓ, ਪਰ ਪੈਸੇ ਇੰਨੇ ਲੱਗਣੇ, ਜਿੰਨੇ ਮੰਗੇ ਦੇ ਦਿੱਤੇ। ਭਾਈ ਫਕੀਰਤ ਸਾਹਿਬ ਦੇ ਭਾਈ ਮਰਦਾਨਾ ਉਹ ਸਮਾਨ ਲੈ ਕੇ ਲਾਹੌਰੋਂ ਤੁਰ ਪਏ ਸੁਲਤਾਨਪੁਰ ਲੋਧੀ ਵੱਲ, ਤੇ ਮਨਸੁਖ ਨੇ ਪੈਸੇ ਲੈ ਕੇ ਰੱਖ ਲਏ, ਮੇਰੇ ਗੁਰੂ ਨਾਨਕ ਦੇ ਹੱਥ ਲੱਗੇ ਨੇ ਉਹਨਾਂ ਪੈਸਿਆਂ ਨੂੰ, ਉਹ ਪੈਸੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇ ਕੇ ਤੋਰੇ ਸੀ। ਹੱਥ ਨਾਲ ਪਕੜਦਿਆਂ ਮਨਸੁਖ ਦੀ ਸੁਰਤ ਬਦਲ ਗਈ, ਇੱਕਦਮ ਚਿੱਤ ਵਿੱਚ ਖਿਆਲ ਆਇਆ, ਉਹ ਮਨਾ ਕਿਸੇ ਦੀ ਬੱਚੀ ਦਾ ਵਿਆਹ ਆ, ਤੂੰ ਪੈਸੇ ਵੱਧ ਲੈ ਲੈ, ਤੈਨੂੰ ਪੈਸੇ ਡੇਢੇ ਨਹੀਂ ਸੀ ਲੈਣੇ ਚਾਹੀਦੇ। ਮਨਸੁਖ ਦੇ ਮਨ ਦੀ ਦਸ਼ਾ ਬਦਲ ਗਈ, ਉਹਨੇ ਨੌਕਰ ਨੂੰ ਕਿਹਾ ਦੋ ਪਲ ਖਲੋ ਜਰਾ, ਉਹ ਵਪਾਰੀ ਗੁਜ਼ਰ ਗਏ ਨੇ ਮੈਂ ਲੱਭ ਕੇ ਲਿਆਵਾਂ। ਮਗਰ ਤੁਰ ਪਿਆ ਲਾਹੌਰੋਂ ਬਾਹਰ ਨਿਕਲਦੇ, ਹੱਥ ਜੋੜ ਕੇ ਕਿਹਾ ਭਾਈ ਮੈਂ ਤੁਹਾਤੋਂ ਪੈਸੇ ਵੱਧ ਲੈ ਲੈ, ਆ ਲਓ ਆਪਣੇ ਪੈਸੇ, ਪਰ ਇਹ ਤਾਂ ਦੱਸ ਦਿਓ ਤੁਹਾਡਾ ਗੁਰੂ ਕੌਣ ਹੈ। ਚੌਧਰੀ ਭਗੀਰਥ ਨੇ ਕਿਹਾ ਸਾਡਾ ਗੁਰੂ ਧੰਨ ਗੁਰੂ ਨਾਨਕ ਹੈ। ਸੁਣਦਿਆਂ ਸਾਰ ਤਨ ਮਨ ਅੰਦਰੋਂ ਨਿਹਾਲ ਹੋ ਗਿਆ, ਕਿਉਂ ਗੁਰੂ ਨਾਨਕ ਸਾਹਿਬ ਸੁਣਦਿਆਂ ਹੀ ਨਾਮ ਅੰਦਰੋਂ ਦੁੱਖ ਉਤਰ ਜਾਂਦੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਤ ਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਪਾਤਸ਼ਾਹ ਦੇ ਹੱਥ ਲੱਗੇ, ਮਨਸੁਖ ਦੀ ਦਸ਼ਾ ਬਦਲ ਗਈ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਜਿਹੋ ਜਿਹੇ ਬੰਦੇ ਦੇ ਹੱਥ ਦੇ ਪੈਸੇ ਆਉਣਗੇ ਕਈ ਵਾਰ ਦਸ਼ਾ ਉਦਾਂ ਦੀ ਹੋ ਜਾਂਦੀ ਹੈ। ਜੇ ਮਾੜਾ ਪੈਸਾ ਤੁਹਾਡੇ ਘਰ ਚ ਆ ਜਾਏ ਨਾ ਤੁਹਾਡਾ ਵੀ ਨਾਲ ਖਿੱਚ ਕੇ ਲੈ ਜਾਂਦਾ। ਇਸ ਲਈ ਇਹ ਜ਼ਰੂਰੀ ਹੈ ਚੰਗੀ ਨੀਅਤ ਦੇ ਲੋਕਾਂ ਦੀ ਸੰਗਤ ਕਰਨੀ। ਜਿਹੋ ਜੇ ਨੀਅਤ ਹੋਵੇ ਉਹੋ ਜੇ ਉਹਨਾਂ ਚੀਜ਼ਾਂ ਦਾ ਅਸਰ ਹੁੰਦਾ। ਸਾਧ ਸੰਗਤ ਚੰਗੀ ਨੀਅਤ ਵਾਲਿਆਂ ਦੀ ਸੰਗਤ ਕਰੋਗੇ ਉਹਦੇ ਕੋਲ ਬੈਠਿਆਂ ਵੀ ਉਹਦੀ ਵਾਈਬ੍ਰੇਸ਼ਨ ਤੁਹਾਡੇ ਮਨ ਨੂੰ ਬਦਲ ਦਿੰਦੀ। ਮਾੜੇ ਬੰਦੇ ਦੀ ਸੰਗਤ ਬੈਠੋਗੇ ਹੱਥ ਦਿੱਤੀ ਚੀਜ਼ ਤਾਂ ਵੱਖਰੀ ਗੱਲ, ਕੋਲ ਬੈਠਿਆਂ ਵੀ ਉਹਦੀ ਵਾਈਬ੍ਰੇਸ਼ਨ ਦਾ ਪ੍ਰਭਾਵ ਪੈਂਦਾ ਉਹਦੇ ਉੱਤੇ। ਪਹਿਲੇ ਬਜ਼ੁਰਗ ਸਨ ਭੋਜਨ ਪ੍ਰਸ਼ਾਦਾ ਛਕਣਾ ਕਹਿ ਦੇਣਾ ਭਾਈ ਗੱਲਾਂ ਨਾ ਕਰੋ। ਪਤਾ ਕਿਉਂ? ਚੁੱਪ ਕਰਕੇ ਪ੍ਰਸ਼ਾਦਾ ਇਸ ਲਈ ਛਕੀਦਾ ਭਾਈ ਪ੍ਰਸ਼ਾਦਾ ਛਕਦਿਆਂ ਕਿਸੇ ਚੀਜ਼ ਦੀ ਮਾੜੀ ਵਾਈਬ੍ਰੇਸ਼ਨ ਅੰਦਰ ਪੈਦਾ ਹੋਈ ਉਹ 'ਤੇ ਅਸਰ ਹੁੰਦਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਜਦੋਂ ਉਹ ਜਹਾਗ ਲਾ ਦਿੱਤਾ, ਭਾਈ ਭਕੀਰਥ ਤਾਂ ਜਹਾਗ ਲਾ ਕੇ ਆਏ ਨੇ, ਜਹਾਗ ਦਾ ਤਾਂ ਇੱਕੋ ਚਮਚਾ ਬਹੁਤ ਹੁੰਦਾ, ਇੱਕ ਚਮਚਾ ਦਹੀਂ ਦਾ ਪਾ ਦਿਓ 4 ਕਿਲੋ ਦੁੱਧ ਵੀ ਦਹੀਂ ਹੋ ਜਾਂਦਾ। ਚੌਧਰੀ ਭਕੀਰਥ ਤੇ ਭਾਈ ਮਰਦਾਨੇ ਨੇ ਜਹਾਗ ਲਾ ਦਿੱਤਾ, ਮਨਸੁਖ ਤੋਂ ਰਿਹਾ ਨਾ ਗਿਆ। ਥੋੜੇ ਦਿਨ ਨਾ ਲੰਘੇ ਉਹਦਾ ਮਨ ਅੰਦਰੋਂ ਖਿੱਚ ਪੈ ਗਈ ਗੁਰੂ ਵੱਲ, ਲਾਹੌਰੋਂ ਸਭ ਕੁਝ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆ ਗਿਆ। ਪਾਤਸ਼ਾਹ ਦੇ ਦਰਸ਼ਨ ਕੀਤੇ, ਮਨ ਨਿਹਾਲ ਹੋਇਆ, ਹੱਥ ਜੋੜ ਕੇ ਕਿਹਾ ਮਹਾਰਾਜ ਕੋਈ ਸੇਵਾ ਬਖਸ਼ੋ। ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਰਸ਼ਨ ਦੇ ਕੇ ਕਿਹਾ ਚੌਧਰੀ ਮਨਸੁਖ ਨੂੰ, ਸੇਠ ਮਨਸੁਖ ਨਾਮ ਹੀ ਮਨਸੁਖ ਰਖਵਾਇਆ ਕਿ ਮਨ ਦਾ ਸੁੱਖ ਵੀ ਮਾਣਿਆ, ਮਨ ਦਾ ਕਦੇ ਸੁੱਖ ਵੀ ਮਾਣਿਆ, ਉਹ ਰਸ ਮਾਣਿਆ ਕਦੇ? ਹੱਥ ਜੋੜ ਕੇ ਕਿਹਾ ਨਹੀਂ ਮਹਾਰਾਜ, ਕਿਰਪਾ ਕਰੋ, ਸੇਵਾ ਬਖਸ਼ੋ, ਮੈਨੂੰ ਉਹ ਰਸ ਬਖਸ਼ੋ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਨਸੁਖ ਜਾ, ਚਲਾ ਜਾ, ਵਕਤ ਆਏਗਾ ਅਸੀਂ ਤੈਨੂੰ ਲਾਹੌਰ ਦਰਸ਼ਨ ਦੇਵਾਂਗੇ, ਵਕਤ ਆਏਗਾ, ਉਡੀਕ ਕਰ ਉਸ ਸਮੇਂ ਦੀ, ਅਸੀਂ ਤੈਨੂੰ ਲਾਹੌਰ ਦਰਸ਼ਨ ਦੇਵਾਂਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸਾ ਜਾਗ, ਐਸੀ ਪ੍ਰੀਤ, ਐਸਾ ਪ੍ਰੇਮ ਅੰਦਰ ਪੈਦਾ ਕਰ ਦਿੱਤਾ। ਸਾਧ ਸੰਗਤ ਜਦੋਂ ਦਹੀਂ ਜਮਾਉਣਾ ਹੋਵੇ ਨਾ, ਬੀਬੀਆਂ ਜਾਗ ਲੱਗ ਕੇ ਭਾਂਡਾ ਟਕਾ ਦਿੰਦੀਆਂ ਨੇ, ਜੇ ਵਾਰ ਵਾਰ ਭਾਂਡਾ ਹਿਲਾਈ ਜੋ ਜੰਮਦਾ ਨਹੀਂ ਹੈ। ਪਾਤਸ਼ਾਹ ਨੇ ਜਾਗ ਲਾ ਕੇ ਟਕਾ ਦਿੱਤਾ ਉਹਨੂੰ। ਹੁਣ ਇਤਿਹਾਸ ਕਹਿੰਦਾ, ਇਹ ਬਹੁਤੀ ਵਾਰ ਲਿਖਤਾਂ ਵਿੱਚ ਨਹੀਂ ਆਉਂਦਾ, ਕਈ ਵਾਰ ਰੌਲਾ ਪੈਂਦਾ ਵੀ ਜੀ ਕਿੱਥੇ ਕਿਹੜੀ ਕਿਤਾਬ 'ਚ ਲਿਖਿਆ, ਕਿਹੜੀ ਕਿਤਾਬ 'ਚ ਲਿਖਿਆ। ਗੁਰੂ ਦੀ ਗੁਰਮਤ ਸਿੱਖਣੀ ਪੈਂਦੀ ਹੈ। ਉਹ ਅਸਥਾਨ ਉੱਥੇ ਬਣਿਆ ਹੋਇਆ, ਕਹਿੰਦੇ ਨੇ ਰੋਜ਼ ਮਨਸੁਖ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਡੀਕਦਾ। ਕਿਹਾ ਆ ਮਹਾਰਾਜ ਨੇ, ਮਨਸੁਖ ਆਵਾਂਗੇ ਵੀ ਤੈਨੂੰ ਦਰਸ਼ਨ ਦੇ, ਸੇਵਾ ਤੇਤੋਂ ਲਵਾਂਗੇ, ਲਾਹੌਰ ਆਵਾਂਗੇ। ਪਾਤਸ਼ਾਹ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਭਾਈ ਮਰਦਾਨਾ ਜੀ ਦੀ ਬੱਚੀ ਦੇ ਵਿਆਹ ਤੇ ਚਲੇ ਗਏ। ਵਕਤ ਲੰਘਦਾ ਲੰਘਦਾ ਲੰਘ ਗਿਆ, ਕਈ ਮਹੀਨੇ ਗੁਜ਼ਰ ਗਏ, ਹਜ਼ੂਰ ਲਾਹੌਰ ਨਾ ਗਏ। ਹਰ ਰੋਜ਼ ਸੇਠ ਮਨਸੁਖ ਦਰਿਆ ਰਾਵੀ ਦੇ ਕੰਢੇ ਆ ਕੇ ਬਹਿੰਦਾ, ਕਿਉਂਕਿ ਉੱਥੋਂ ਪਾਰ ਕਰਕੇ ਇੱਧਰ ਆਉਣਾ ਸੀ। ਰੋਜ਼ ਕੰਢੇ ਬਹਿ ਕੇ ਉਡੀਕਦਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਵੀ ਆਉਣਗੇ, ਸਵੇਰੇ ਆ ਕੇ ਬਹਿ ਜਾਂਦਾ, ਸ਼ਾਮਾਂ ਨੂੰ ਤੱਟ ਤੋਂ ਉੱਠ ਕੇ ਚਲੇ ਜਾਂਦਾ। ਮਲਾਹ ਰੋਜ਼ ਵੇਖਦਾ, ਸੇਠ ਮਨਸੁਖ ਰੋਜ਼ ਆਉਂਦਾ, ਰੋਜ਼ ਬਹਿ ਕੇ ਤੁਰ ਜਾਂਦਾ। ਕਈ ਦਿਨ ਗੁਜ਼ਰ ਗਏ, ਇੱਕ ਦਿਨ ਮਲਾਹ ਨੇ ਫਿਰ ਕਹਿ ਦਿੱਤਾ, ਤੂੰ ਬਾਣੀਆਂ ਦਾ ਲੜਕਾ ਹੈ, ਤੇਰਾ ਚੰਗਾ ਭਲਾ ਕਾਰੋਬਾਰ ਹੈ, ਇੰਨਾ ਚੰਗਾ ਭਲਾ ਕਾਰੋਬਾਰ ਛੱਡ ਕੇ ਰੋਜ਼ ਤੱਟ ਤੇ ਆ ਕੇ ਬਹਿ ਜਾਂਦੇ, ਉਡੀਕ ਕੇ ਸ਼ਾਮਾਂ ਨੂੰ ਮੁੜ ਜਾਂਦੇ। ਜਦੋਂ ਗੁਰੂ ਨਾਨਕ ਸਾਹਿਬ ਇੰਨੇ ਦਿਨਾਂ ਤੋਂ ਆਏ ਨਹੀਂ, ਜਿਹਨੂੰ ਉਡੀਕਦੇ, ਜੇ ਉਹ ਆਉਂਦਾ ਹੀ ਨਹੀਂ ਫਿਰ ਤੂੰ ਕਿਉਂ ਆਉਣਾ ਰੋਜ਼? ਜਿਹਨੂੰ ਰੋਜ਼ ਉਡੀਕਦੇ, ਜੇ ਉਹ ਆਉਂਦਾ ਨਹੀਂ, ਉਹ ਚੰਗਾ ਭਲਾ ਤੇਰਾ ਬਾਣੀਆਂ ਦਾ ਕਾਰੋਬਾਰ ਹੈ, ਸ਼ਾਹੂਕਾਰਾ ਚੱਲਦਾ, ਤੂੰ ਕਿਹੜਾ ਵਿਹਲਾ ਬੰਦਾ, ਇੰਨਾ ਤੇਰਾ ਕਾਰੋਬਾਰ ਹੈ। ਸੇਠ ਜੀ ਜਦੋਂ ਜਿਹਨੂੰ ਉਡੀਕਦੇ, ਜੇ ਉਹ ਆਉਂਦਾ ਨਹੀਂ ਫਿਰ ਰੋਜ਼ ਆ ਕੇ ਤੱਟ ਦੇ ਕੰਢੇ ਕਿਉਂ ਬਹਿ ਜਾਂਦੇ? ਤੇ ਮਨਸੁਖ ਦਾ ਜਵਾਬ ਪਤਾ ਕੀ ਸੀ? ਫਿਰ ਕੀ ਹੋਇਆ, ਜਿਹਨੂੰ ਮੈਂ ਉਡੀਕਦਾ ਉਹ ਆਉਂਦਾ ਨਹੀਂ, ਉਹ ਫਿਰ ਕੀ ਹੋ ਗਿਆ? ਜੇ ਉਹ ਨਹੀਂ ਆਉਂਦਾ, ਉਹਦੀ ਯਾਦ ਤਾਂ ਆਉਂਦੀ ਹੈ ਨਾ, ਫਿਰ ਕੀ ਹੋ ਗਿਆ ਉਹ ਨਹੀਂ ਆਉਂਦਾ? ਫਿਰ ਕੀ ਹੋਇਆ ਜੇ ਉਹ ਨਹੀਂ ਆਇਆ, ਉਹਦੀ ਯਾਦ ਤਾਂ ਆਉਂਦੀ ਹੈ। ਇਹਨੂੰ ਕਹਿੰਦੇ ਨੇ ਸਿੱਖੀ ਦਾ ਪਹਿਲਾ ਸਟੈਪ, ਜਦੋਂ ਗੁਰੂ ਦੀ ਮਤ ਸਿੱਖ ਵਿੱਚ ਪ੍ਰਵੇਸ਼ ਕਰਦੀ, ਧੀਰਜ। ਧੀਰਜ, ਕਾਲਾਪਨ ਨਹੀਂ ਪੈਂਦਾ। ਜਤ ਪਹਾਰਾ ਧੀਰਜ ਸੁਨਿਆਰ, ਸਿੱਖਾ ਤੇਰੇ ਅੰਦਰ ਧੀਰਜ ਪੈਦਾ ਹੋਣੀ ਚਾਹੀਦੀ ਹੈ, ਤੇਰੇ ਅੰਦਰ ਸਬਰ ਪੈਦਾ ਹੋਣਾ ਚਾਹੀਦਾ। ਕਿਹੋ ਜਿਹਾ ਧੀਰਜ? ਇਹ ਨਹੀਂ ਕਿ ਬੰਦਾ ਉੱਠੇ ਹੀ ਨਾ ਜੀ, ਕੋਈ ਨਹੀਂ ਧੀਰਜ ਨਾਲ ਕਰ ਲਾਂਗੇ ਹੌਲੀ ਹੌਲੀ, ਨਿਤਰੇ ਵੀ ਜਪ ਲਾਂਗੇ ਨਾਮ, ਅਜੇ ਕਿਹੜਾ ਉਮਰ ਲੰਘ ਗਈ ਹੈ। ਧੀਰਜ ਅੰਦਰ ਉਹ ਸਬਰ ਜਿਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਤੇ ਧੀਰ ਕਿੰਨਾ ਹੋਣਾ ਚਾਹੀਦਾ, ਕਾਗਾਂ ਕਰੰਗ ਟੰਡੋਲੇ ਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਛੋ ਪਿਰ ਦੇਖਣ ਕੀ ਆਸ। ਇੰਨਾ ਧੀਰਜ ਹੋਣਾ ਚਾਹੀਦਾ, ਸਰੀਰ ਬਿਰਧ ਹੋ ਗਿਆ, ਅੰਗ ਪੈਰ ਜਵਾਬ ਦੇ ਗਏ ਨੇ, ਤਾਂ ਵੀ ਧੀਰਜ ਹੈ ਉਹਨੂੰ ਮਿਲਣ ਦੀ, ਵਿਕਾਰਾਂ ਨੇ ਚਰੂੰਡ ਲਿਆ, ਪਰ ਜਪਣ ਵਾਲਾ ਧੀਰਜ ਵਿੱਚ ਬੈਠਾ ਕਦੇ ਤਾਂ ਦਰਸ਼ਨ ਦੇਗਾ, ਕਦੇ ਤਾਂ ਇਹ ਮਨ ਵਸ ਵਿੱਚ ਆਏਗਾ। ਧੀਰਜ ਇੰਨਾ ਚਾਹੀਦਾ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪੈ ਉਹ ਦਰਸ਼ਨ ਦੇਖੇ। ਜਤ ਪਹਾਰਾ ਧੀਰਜ ਸੁਨਿਆਰ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਣ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚੇਤੋ ਸੁਕੁੱਤੇ ਦੀ ਤਰ੍ਹਾਂ ਬਹਿ ਦਰ ਮਲ ਕੇ। ਧੀਰਜ ਇੰਨਾ ਹੋਣਾ ਚਾਹੀਦਾ। ਅੱਜ ਪਾਤਸ਼ਾਹ ਨੇ ਬਚਨ ਕਹੇ, ਜਦੋਂ ਉਹਨਾਂ ਨੂੰ ਰਸ ਆਉਂਦਾ ਫਿਰ ਦੂਜੇ ਰਸ ਮੁੱਕ ਜਾਂਦੇ ਨੇ। ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਉਹ ਰਸ ਕਦੇ ਮਾਣਿਆ ਨਹੀਂ ਹੈ,
ਰਹਾਉ ਜਾਣ ਅਜਾਣ ਭਈ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ।
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਹੁਣ ਆਹ ਤਾਂ ਗੱਲ ਆਪੋ ਆਪਣੇ ਮਨ ਨੂੰ ਸੁਣਾਓਗੇ ਤੇ ਬੜੀ ਲੱਜਾਊਗੀ, ਮਨ ਆਪਣੇ ਆਪ ਹੀ ਸ਼ਰਮ ਚ ਜਾਂਦਾ, ਕਹਿੰਦੇ ਤੈਨੂੰ ਪਤਾ ਸਭ ਕੁਝ ਹੈ, ਤੂੰ ਜਾਣ ਕੇ ਨੀ ਨਾਮ ਜਪ ਰਿਹਾ। ਹੇ ਅਕਾਲ ਪੁਰਖ ਵਾਹਿਗੁਰੂ, ਜਾਣ ਅਜਾਣ ਭਏ ਹਮ ਬਾਬਰ, ਸਾਨੂੰ ਸਭ ਕੁਝ ਪਤਾ ਹੈ, ਇਹ ਸੰਸਾਰ ਦੀ ਹਕੀਕਤ ਕੀ ਹੈ, ਕੋਈ ਨਾਲ ਨਹੀਂ ਕੁਝ ਲੈ ਕੇ ਗਿਆ, ਦੁਨੀਆਂ ਖਾਲੀ ਹੱਥ ਜਾ ਰਹੀ ਹੈ, ਰੋਜ਼ ਸੁਣਦਿਆਂ ਸੁਣਾਉਂਦਿਆਂ ਉਮਰਾਂ ਲੰਘ ਗਈਆਂ ਨੇ, ਜਾਣ ਅਜਾਣ ਕੇ ਬਾਬਰ ਹੋਏ ਆ, ਸਭ ਕੁਝ ਜਾਣਦਿਆਂ ਹੋਇਆਂ ਮੂਰਖ ਬਣੇ ਹੋਏ ਆ, ਸਭ ਕੁਝ ਜਾਣਦੇ ਹੋਇਆਂ ਵੀ ਨਾਲ ਨਹੀਂ ਕੁਝ ਜਾਣਾ ਤਾਂ ਵੀ ਬੰਦਾ ਮੂਰਖ ਬਣਿਆ। ਜਾਣ ਅਜਾਣ ਪਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੀ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਵਾਲੀ ਸੋਚ ਹੀ ਨਹੀਂ ਕਦੇ ਪੈਦਾ ਹੋਈ, ਦੁਨੀਆਂ ਦੀਆਂ ਸੋਚਾਂ ਵਿੱਚ ਹੀ ਦਿਨ ਲੰਘ ਗਏ ਨੇ। ਇਹ ਮਨ ਦੀ ਹਾਲਤ ਹੈ, ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਮੂਰਖ ਬਣ ਗਏ। ਕਾਹੇ ਕੀ ਕੁਸਲਾਤ ਹੱਥ ਦੀਪ ਕੂਏਂ ਪਰੇ, ਕਦੀ ਚਲਾਕੀ ਹੈ, ਹੱਥ ਚ ਦੀਵਾ ਹੋਵੇ ਤੂੰ ਖੂਹ ਚ ਡਿੱਗ ਜਾਏ, ਇਹ ਮਨ ਦੀ ਹਾਲਤ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਜਾਣਦਿਆਂ ਜਾਣਦਿਆਂ ਫਿਰ ਸਾਡੇ ਕੋਲੋਂ ਭੁੱਲਾਂ ਹੁੰਦੀਆਂ, ਅਸੀਂ ਮੂਰਖ ਹਾਂ।
ਇੰਦਰੀ ਸਬਲ ਨਿਬਲ ਬਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ।
ਕਹੇ ਮਹਾਰਾਜ ਜੀ, ਸਰੀਰ ਨਿਰਬਲ ਹੋ ਰਿਹਾ, ਉਮਰ ਵੱਧਦੀ ਹੈ, ਬੁੱਢਾ ਹੋ ਰਿਹਾ, ਕਮਜ਼ੋਰ ਹੋ ਰਿਹਾ, ਰੋਗ ਲੱਗ ਰਹੇ ਨੇ, ਪਰ ਦੁੱਖ ਦੀ ਗੱਲ ਇਹ ਹੈ ਕਿ ਇੰਦਰੀ ਸਬਲ ਅੰਦਰ ਦੀਆਂ ਵਾਸ਼ਨਾਵਾਂ ਵੱਧ ਰਹੀਆਂ ਨੇ, ਬੰਦੇ ਦੀਆਂ ਮਨ ਦੀਆਂ ਵਾਸ਼ਨਾਵਾਂ ਵਿਕਾਰ ਵੱਧ ਰਹੇ ਨੇ, ਉਮਰ ਘੱਟ ਰਹੀ ਹੈ, ਸਰੀਰ ਕਮਜ਼ੋਰ ਹੋ ਰਿਹਾ। ਇਹ ਬੜੀ ਬੇਵਸ ਵਾਲੀ ਅਵਸਥਾ ਹੈ, ਇਹ ਬੜੀ ਬੇਵਸ ਬੇਅਕਲ ਅੰਦਰ ਜ਼ਾਹਰ ਕੀਤੀ ਜਾ ਰਹੀ। ਸਰੀਰ ਨਿਰਬਲ ਹੋ ਰਿਹਾ, ਮਨ ਦੀਆਂ ਵਾਸ਼ਨਾਵਾਂ ਵੱਧ ਰਹੀਆਂ ਨੇ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਕਿਰਪਾ ਕਰੋ,
ਪਰਮਾਰਥ ਪਰਵੇਸ਼ ਨਹੀਂ।
ਜਿਹੜੀ ਮਤ ਬੁੱਧ ਹੈ ਉਹ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਕਰ ਰਹੀ। ਹੇ ਅਕਾਲ ਪੁਰਖ ਵਾਹਿਗੁਰੂ, ਸਾਡੀ ਮਤ ਸਾਡਾ ਮਨ ਪ੍ਰਵੇਸ਼ ਨਹੀਂ ਕਰ ਰਿਹਾ ਉੱਧਰ, ਸਰੀਰ ਨਿਰਬਲ ਹੋ ਰਿਹਾ, ਵਾਸ਼ਨਾਵਾਂ ਵੱਧ ਰਹੀਆਂ ਨੇ, ਮਤ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਹੋ ਰਹੀ।
ਕਹੀ ਅਧਿਆਨ ਅਚਰੀ ਅਧਿਆਨ ਕਛ ਸਮਝ ਨਾ ਪਰੈ ਅਪਰ ਮਾਇਆ।
ਇਹ ਤਾਂ ਹੁਣ ਮਹਾਰਾਜ ਨੇ ਸਿੱਧਾ ਹੀ ਸਾਨੂੰ ਪਹਿਲਾਂ ਕਹਿਣ ਵਾਲਿਆਂ ਨੂੰ ਦੱਬਿਆ, ਜਿਹੜੇ ਅਸੀਂ ਕਹਿਣ ਵਾਲੇ ਨਾ ਰੋਜ਼ ਸੁਣਾਉਣ ਵਾਲੇ ਕਥਾ, ਪਹਿਲਾਂ ਮਹਾਰਾਜ ਹੁਣ ਸਾਡੇ ਹੀ ਮਾਰ ਰਹੇ ਆ। ਇੱਥੇ ਕਿਸੇ ਨੂੰ ਨੀ ਗੁਰੂ ਨੇ ਬਖਸ਼ਿਆ, ਨਾ ਤੁਹਾਡੇ ਸੁਣਨ ਵਾਲਿਆਂ ਨੂੰ ਨਾ ਸੁਣਾਉਣ ਵਾਲਿਆਂ ਨੂੰ। ਇਹ ਤਾਂ ਕੋਈ ਦਾਵਾ ਨਹੀਂ, ਕੋਈ ਕਵੇ ਮੈਨੂੰ 40 ਸਾਲ ਹੋ ਗਏ ਕਥਾ ਕਰਦੇ, ਕਥਾ ਕਰਨ ਨਾਲ ਕੋਈ ਮੁਕਤੀ ਨਹੀਂ। ਸਿੱਧਾ ਪਾਤਸ਼ਾਹ ਨੇ ਕਿਹਾ, ਕਈ ਅਤਾਨ ਅਚਰੀ ਅਤਾਨ ਕਸ਼, ਕਹਿ ਕੁਝ ਹੋਰ ਰਹੇ ਹੋ, ਕਰ ਕੁਝ ਹੋਰ ਰਹੇ ਹੋ, ਸਮਝ ਨਾ ਪਰੇ ਅਪਰ ਮਾਇਆ। ਹੇ ਰੱਬ ਜੀ, ਤੇਰੀ ਮਾਇਆ ਦੀ ਸਮਝ ਨਹੀਂ ਆ ਰਹੀ, ਤੇਰੀ ਪੈਦਾ ਕੀਤੀ ਹੋਈ ਮਾਇਆ ਸਮਝ ਹੀ ਨਹੀਂ ਆ ਰਹੀ, ਦੁਨੀਆਂ ਕਹਿ ਕੁਝ ਹੋਰ ਰਹੀ ਹੈ, ਕਰ ਕੁਝ ਹੋਰ ਰਹੀ ਹੈ, ਤੇਰੀ ਮਾਇਆ ਦੀ ਸਮਝ ਨਹੀਂ ਪੈਂਦੀ। ਤੇ ਸਿੱਧਾ ਪਾਤਸ਼ਾਹ ਨੇ ਤੁਹਾਨੂੰ ਤੇ ਸਾਨੂੰ ਇੱਕੋ ਹੀ ਪਲੇਟਫਾਰਮ ਤੇ ਉਪਦੇਸ਼ ਦਿੱਤਾ ਹੈ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਦੋਵਾਂ ਦਾ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਭਾਈ ਭਾਵੇਂ ਕੋਈ ਗਾਉਣ ਵਾਲਾ ਭਾਵੇਂ ਸੁਣਨ ਵਾਲੇ, ਜਿਹਨੇ ਗੁਰੂ ਦੀ ਆਗਿਆ ਮੰਨ ਕੇ ਤੁਰ ਪਿਆ ਉਹੀ ਪ੍ਰਵਾਨ ਹੈ। ਅੱਜ ਅਰਦਾਸ ਕੀਤੀ, ਹੇ ਵਾਹਿਗੁਰੂ ਹੁਣ ਕਿਰਪਾ ਬਖਸ਼ਿਸ਼ ਕਰੋ, ਤੇਰੀ ਮਾਇਆ ਸਾਨੂੰ ਸਮਝ ਨਹੀਂ ਆ ਰਹੀ।
ਕਹੇ ਰਵਿਦਾਸ ਉਦਾਸ ਉਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਰ ਇੱਥੇ ਹੁਣ ਬਖਸ਼ਿਸ਼ ਕਰ ਦਿੱਤੀ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰ। ਹੇ ਵਾਹਿਗੁਰੂ ਨਦਰ ਕਿਰਪਾ ਕਰੋ, ਮਨ ਸੰਸਾਰ ਵੱਲੋਂ ਭਰਾਮ ਕਰਦੇ ਹੋ, ਉਦਾਸ ਕਰਦੇ ਹੋ, ਤਿੱਕ ਕਿਰਪਾ ਕਰੋ, ਸਾਡੇ ਔਗਣ ਵੇਖ ਕੇ ਪਰ ਹਰ ਕੋਪ ਕਰੋ ਜੀ ਦਇਆ, ਸਾਡੇ ਉੱਤੇ ਕ੍ਰੋਧ ਨਾ ਹੋਇਓ, ਗੁੱਸੇ ਨਾ ਹੋਇਓ, ਕਰਮ ਜ਼ਰੂਰ ਇਸ ਤਰ੍ਹਾਂ ਦੇ ਨੇ, ਹੁਣ ਤੁਸੀਂ ਕਿਰਪਾ ਕਰੋ। ਫਿਰ ਗੁਰੂ ਤੇ ਰੱਬ ਦੇ ਵੇਖੋ ਸਾਧ ਸੰਗਤ, ਮਾਂ ਵਰਗਾ ਸੁਭਾਅ ਆ। ਪਾਤਸ਼ਾਹ ਨੇ ਬਾਣੀ 'ਚ ਉਦਾਹਰਨ ਦਿੱਤੇ, ਸੁੱਤ ਅਪਰਾਧ ਕਰਤ ਹੈ ਜਿੱਤੇ ਜਨਨੀ ਚੀਤ ਨਾ ਰਾਖਸ ਦਿੱਤੇ। ਇੱਕ ਸ਼ਬਦ ਸੁਖਮਨੀ ਸਾਹਿਬ ਵਿੱਚ ਆਉਂਦਾ ਹੈ, ਉਹ 'ਚ ਸਾਰੇ ਔਗਣ ਗਿਣੇ ਨੇ। ਜਿਵੇਂ ਮਾਂ ਬੱਚੇ ਦੀ ਸ਼ਿਕਾਇਤ ਕਰਦੀ ਨਾ ਘਰ ਵਾਲੇ ਕੋਲ, ਆਪਣੇ ਪਤੀ ਕੋਲ, ਕਹਿੰਦੀ ਜੀ ਇੱਕ ਤੁਹਾਨੂੰ ਗੱਲ ਦੱਸਣੀ ਹੈ। ਉਹ ਫਿਰ ਪਤੀ ਪੁੱਛਦਾ ਕੀ, ਕਹਿੰਦੀ ਜੀ ਆਪਣੇ ਬੱਚੇ ਵੱਲ ਧਿਆਨ ਦਿਓ, ਝੂਠ ਬੋਲਣ ਲੱਗ ਪਿਆ, ਗਲਤ ਸੰਗਤ ਵਿੱਚ ਪੈ ਗਿਆ, ਕੱਲੇ ਨੇ ਪੈਸੇ ਵੀ ਵਿੱਚੋਂ ਲੁਕੋ ਲਏ ਨੇ, ਥੋੜ੍ਹੀ ਅਵੀ ਇਹਦੀ ਜੇਬ ਵਿੱਚੋਂ ਚੀਜ਼ ਨਿਕਲੀ, ਇੱਦਾਂ ਵੀ ਕਰਨ ਲੱਗ ਪਿਆ, ਝੂਠ ਬੋਲਦਾ। ਜਦੋਂ ਮਾਂ ਕਿੰਨੀਆਂ ਗਲਤੀਆਂ ਘਰ ਵਾਲੇ ਕੋਲ ਦੱਸ ਦਿੰਦੀ, ਪਤੀ ਕੋਲ ਆਵੀ ਗਲਤੀ ਹੈ, ਆਵੀ ਗਲਤੀ ਹੈ, ਸਾਰਾ ਕੁਝ ਬੱਚੇ ਦੀਆਂ ਗਲਤੀਆਂ ਦੱਸ ਕੇ, ਫਿਰ ਮਾਂ ਕੀ ਕਹਿੰਦੀ ਬਾਅਦ 'ਚ, ਕਹਿੰਦੀ ਜੀ ਇੱਕ ਗੱਲ ਸੁਣਿਓ, ਮਾਰਿਓ ਨਾ ਉੱਦਾਂ ਸਮਝਾ ਦਿਓ। ਆਖੋ ਸਤਨਾਮ ਸ੍ਰੀ, ਮਾਰਿਓ ਨਾ ਬੱਚੇ ਨੂੰ ਉੱਦਾਂ ਸਮਝਾ ਦਿਓ। ਇਹ ਗੱਲ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਹੀ, ਸਿੱਖਾਂ ਤੋਂ ਆਪਣੇ ਗੁਨਾਹ ਔਗਣ ਗਲਤੀਆਂ ਮੰਨ, ਗੁਰੂ ਤੇਰੀ ਜਾਮਣੀ ਪਾ ਕੇ ਕਹੇਗਾ ਰੱਬ ਨੂੰ, ਇਹਦੇ ਤੇ ਕ੍ਰੋਧਿਤ ਨਾ ਹੋਇਓ, ਇਹਨੂੰ ਮਾਫ ਕਰ ਦਿਓ, ਇਹਦੀਆਂ ਗਲਤੀਆਂ ਨੇ ਇਹਨੂੰ ਮਾਫ ਕਰ ਦਿਓ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮੰਨੈ, ਜੋ ਹੋਵਨ ਸੋ ਦੂਰ ਪੁਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਤ ਪ੍ਰੀਤ ਭਸਮ ਸੰਗ ਹੋਏ। ਸਾਰੀਆਂ ਗਲਤੀਆਂ ਦੱਸ ਕੇ ਪਤਾ ਕੀ ਕਿਹਾ, ਅੰਧਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਪੜੋ, ਨਾਨਕ ਕਾਢ ਲਿਹੋ ਪ੍ਰਭ, ਨਾਨਕ ਕਾਢ ਲਿਹੋ ਪ੍ਰਭ ਦਿਆਲ, ਨਾਨਕ ਕਾਢ ਲਿਹੋ ਪ੍ਰਭ। ਹੇ ਵਾਹਿਗੁਰੂ ਕੱਢ ਲਿਓ ਸਾਨੂੰ ਇਹਨਾਂ ਔਗਣਾਂ 'ਚ। ਇਹ ਅਰਦਾਸ ਬੇਨਤੀ ਅਸੀਂ ਵੀ ਕਰਨੀ, ਔਰ ਗੁਰੂ ਫਿਰ ਜਾਮਣੀ ਪਾਉਂਦਾ, ਰੱਬ ਜੀ ਇਹਨੂੰ ਸਜ਼ਾ ਨਾ ਦਿਓ, ਇਹਨੂੰ ਕੱਢ ਲਿਓ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਭਾਈ ਮਰਦਾਨਾ ਜੀ 54 ਸਾਲ ਰਹੇ, ਜਦੋਂ ਵਾਪਸ ਆਉਂਦੇ ਸੀ ਨਾ, ਤਕਰੀਬਨ ਇੱਕ ਦੋ ਪੁਸਤਕਾਂ ਨੂੰ ਛੱਡ ਕੇ ਸਾਰੇ ਵਿਦਵਾਨਾਂ ਦਾ ਇੱਕੋ ਮਤ ਹੈ, ਖੁਰਮ ਦਰਿਆ ਦੇ ਕੰਢੇ ਵਾਪਸ ਆਉਂਦਿਆਂ ਭਾਈ ਮਰਦਾਨਾ ਜੀ ਦਾ ਅੰਤਮ ਸਮਾਂ ਆ ਗਿਆ। 54 ਸਾਲ ਨਾਲ ਰਹੇ ਨੇ, 10 ਸਾਲ ਉਮਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੱਡੇ ਨੇ। 1459 ਵਿੱਚ ਸਾਧ ਸੰਗਤ ਭਾਈ ਮਰਦਾਨਾ ਸਾਹਿਬ ਜੀ ਦਾ ਜਨਮ ਹੁੰਦਾ, ਪਾਤਸ਼ਾਹ ਨਾਲੋਂ 10 ਸਾਲ ਉਮਰ ਵਿੱਚ ਵੀ ਵੱਡੇ ਨੇ। ਹੁਣ ਜਦੋਂ ਵਾਪਸ ਆ ਰਹੇ ਨਾ, ਖੁਰਮ ਦਰਿਆ ਦੇ ਲਾਗੇ ਬੈਠੇ ਨੇ, ਦਰਖਤ ਦੀ ਛਾਵੇਂ ਬੈਠਿਆਂ ਬੈਠਿਆਂ ਕਿਹਾ, ਮਹਾਰਾਜ ਥੋੜਾ ਦਿਲ ਘਬਰਾਹਟ ਜਿਹੀ ਹੋ ਰਹੀ ਹੈ, ਕੁਝ ਮੈਨੂੰ ਚੰਗਾ ਜਿਹਾ ਨਹੀਂ ਲੱਗ ਰਿਹਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਸਾਹਿਬ ਵੱਲ ਵੇਖਿਆ, ਹਜ਼ੂਰ ਨੇ ਬਾਂਹ ਪਕੜ ਕੇ ਕਿਹਾ, ਮਰਦਾਨਿਆ ਉਮਰ ਦਾ ਵਕਤ ਪੂਰਾ ਹੋ ਗਿਆ, ਮਰਦਾਨਿਆ ਸਮਾਂ ਪੂਰਾ ਹੋ ਗਿਆ, ਪਾਤਸ਼ਾਹ ਫਿਰ ਕੀ ਹੁਕਮ ਹੈ, ਹੁਣ ਇਹ ਸਾਡੇ ਸਾਰਿਆਂ ਦੇ ਕੰਮ ਆਉਣ ਵਾਲਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਮਰਦਾਨਿਆ ਤੂੰ 54 ਸਾਲ ਸਾਡੀ ਸੰਗਤ ਕੀਤੀ ਹੈ, ਨਿਰੰਕਾਰ ਦੀ ਖੁਦਾ ਦੀ ਬਾਣੀ ਦਾ ਕੀਰਤਨ ਗਾਇਆ। ਮਰਦਾਨਿਆ ਇੱਕ ਹੁਣ ਆਖਰ ਬਚਨ ਇਹ ਯਾਦ ਰੱਖੀ, ਇੱਕ ਵਾਰ ਧਿਆਨ ਧਰ ਕੇ ਘਰ ਪਰਿਵਾਰ ਬੱਚੇ ਪਿੰਡ ਪਰਿਵਾਰ ਸਭ ਕੁਝ ਵੇਖ ਲਾ, ਉਸ ਤੋਂ ਬਾਅਦ ਆਪਣੀ ਸੁਰਤ ਸ਼ਬਦ ਵਿੱਚ ਕਰ ਲਾ, ਸੁਰਤ ਪਰਿਵਾਰ ਵਿੱਚ ਨਾ ਲੈ ਕੇ ਜਾਈ, ਇੱਕ ਵਾਰ ਵੇਖ ਲਾ ਜਿਹਨੂੰ ਵੇਖਣਾ। ਤੁਸੀਂ ਇੱਥੇ ਬੈਠੇ ਹੋ ਨਾ, ਅੱਖਾਂ ਬੰਦ ਕਰਕੇ ਧਿਆਨ ਧਰ ਕੇ ਆਪਣਾ ਘਰ ਵੇਖ ਸਕਦੇ ਹੋ, ਧਿਆਨ ਧਰੋਗੇ ਆਪਣੇ ਬੱਚੇ ਵੇਖ ਲਓਗੇ, ਪਾਤਸ਼ਾਹ ਨੇ ਕਿ ਇੱਕ ਵਾਰ ਵੇਖ ਲਾ। ਭਾਈ ਮਰਦਾਨੇ ਨੇ ਧਿਆਨ ਧਰਿਆ, ਪਿੰਡ ਵੇਖਿਆ, ਘਰ ਵੇਖਿਆ, ਪੁੱਤ ਧੀਆਂ ਯਾਦ ਕਰ ਲਏ, ਕਹਿੰਦੇ ਮਹਾਰਾਜ ਸਾਰਿਆਂ ਨੂੰ ਵੇਖ ਲਿਆ, ਕਹਿੰਦੇ ਬਸ ਹੁਣ ਸ਼ਬਦ ਵਿੱਚ ਸੁਰਤ ਜੋੜ। ਉੱਥੇ ਬਿਠਾ ਕੇ ਹਜ਼ੂਰ ਫਿਰ ਜਪਾਉਣ ਲੱਗ ਪਏ, ਇੱਕ ਓਅੰਕਾਰ ਸਤਨਾਮ, ਇੱਕ ਓਅੰਕਾਰ ਸਤਨਾਮ। ਇੱਕ ਬੜੀ ਕੀਮਤੀ ਗੱਲ ਭਾਈ ਸੰਤੋਖ ਸਿੰਘ ਹੋਰਾਂ ਲਿਖੀ, ਮਰਦਾਨੇ ਨੂੰ ਕਹਿੰਦੇ ਕੋਈ ਇੱਛਾ ਹੈ ਮਰਦਾਨੇ ਤੇਰੀ, ਭਾਈ ਮਰਦਾਨਾ ਕੋਈ ਇੱਛਾ ਹੈ? ਜਿੱਦਣ ਤਲਵੰਡੀਓ ਤੁਰੇ ਸੀ, ਲੋਕਾਂ ਪੁੱਛਿਆ ਸੀ ਮਰਦਾਨੇ ਦੀ ਥਾਲੀ ਵਿੱਚ ਗੁਰੂ ਨਾਨਕ ਖਾਂਦਾ, ਮਰਦਾਨਾ ਮਿਰਾਸੀਆਂ ਨਾਲ ਫਰਕ ਨਹੀਂ, ਗੁਰੂ ਨਾਨਕ ਸਾਹਿਬ ਫਰਕ ਨਹੀਂ ਕਰਦੇ, ਉਹਨਾਂ ਦੀ ਵਸਤੀ ਘਰ ਵੀ ਜਾਂਦਾ, ਭੋਜਨ ਵੀ ਇਕੱਠੇ ਛਕਦੇ ਨੇ, 24 ਘੰਟੇ ਨਾਲ ਰੱਖਦੇ। ਬਾਬਾ ਮਰਦਾਨੇ ਨੂੰ ਨੌਕਰ ਰੱਖਿਆ, ਸੀਰੀ ਰੱਖਿਆ? ਹਜ਼ੂਰ ਨੇ ਕਿਹਾ ਨਹੀਂ, ਉਹ ਤਲਵੰਡੀ ਦੇ ਲੋਕੋ, ਮਰਦਾਨਾ ਮੇਰਾ ਸੀਰੀ ਨਹੀਂ ਹੈ, ਮਰਦਾਨਾ ਮੇਰਾ ਨੌਕਰ ਨਹੀਂ ਹੈ, ਮਰਦਾਨਾ ਮੇਰਾ ਸੇਵਕ ਨਹੀਂ ਹੈ, ਮਰਦਾਨਾ ਮੇਰਾ ਭਾਈ ਹੈ। ਬਾਂਹ ਪਕੜ ਕੇ ਉਦਣ ਕਿਹਾ ਭਾਈ ਹੈ ਤਾਂ ਭਾਈ ਮਰਦਾਨਾ। ਅੱਜ ਹਜ਼ੂਰ ਨੇ ਕਿਹਾ ਕੋਈ ਇੱਛਾ ਹੋਵੇ, 54 ਸਾਲ ਨਾਲ ਰਿਹਾ, ਕੋਈ ਇੱਛਾ? ਤੇਰੀ ਕਬਰ ਬਣਾ ਦਈਏ, ਦੁਨੀਆਂ ਸਦੀਆਂ ਤੱਕ ਪੁੱਜੇਗੀ। ਰੋ ਕੇ ਕਿਹਾ ਨਹੀਂ ਮਹਾਰਾਜ, ਸਰੀਰ ਦੀ ਕਬਰ ਚੋਂ ਕੱਢ ਕੇ ਪੱਥਰ ਦੀ ਕਬਰ ਚ ਨਾ ਪਾਇਓ। ਪਾਤਸ਼ਾਹ ਨੇ ਕਿਹਾ ਦੱਸ ਫਿਰ ਤੇਰੇ ਲਈ ਕੋਈ ਰਾਜ ਭਾਗ, ਅਗਲੇ ਜਨਮ ਚ ਕੋਈ ਰਾਜਾ ਬਣਨਾ ਚਾਹੁੰਦਾ? ਸੱਚੇ ਪਾਤਸ਼ਾਹ ਨੇ ਬਹੁਤ ਕੁਝ ਪੁੱਛਿਆ, ਹੱਥ ਜੋੜ ਕੇ ਕਿਹਾ ਨਹੀਂ ਮਹਾਰਾਜ ਕੁਝ ਨਹੀਂ ਚਾਹੀਦਾ, ਇੱਕ ਮੇਰੀ ਬੇਨਤੀ ਹੈ, ਜੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਮਰਦਾਨਾ ਖੀਰ ਬਾਰੇ ਕੁਝ ਮੰਗੇ, 54 ਸਾਲ ਤੁਹਾਡੇ ਚਰਨਾਂ ਸੇਵਾ ਕੀਤੀ ਹੈ, ਅੱਜ ਕੁਝ ਮੰਗਣ ਲਈ ਕਹਿੰਦੇ ਹੋ, ਇੱਕ ਚੀਜ਼ ਮੈਂ ਮੰਗਣੀ ਪਾਤਸ਼ਾਹ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਖੁਸ਼ ਹੋ ਕੇ ਬੋਲੇ, ਮਰਦਾਨਿਆ ਮੰਗ, 54 ਸਾਲਾਂ ਚ ਤੂੰ ਕੁਝ ਨਹੀਂ ਮੰਗਿਆ, ਅੱਜ ਮੰਗ ਕੀ ਚਾਹੀਦਾ, ਪਤਾ ਕੀ ਮੰਗਿਆ? ਕਹਿੰਦੇ ਪਾਤਸ਼ਾਹ ਤੁਹਾਡੇ ਨਾਲ ਵਿਚਰਦਿਆਂ ਮੈਂ ਕਈ ਵਾਰ ਰੁੱਸ ਜਾਂਦਾ ਸੀ, ਕਈ ਵਾਰ ਵੱਧ ਘੱਟ ਬੋਲ ਦਿੰਦਾ ਸੀ, ਕਈ ਵਾਰ ਮਿੱਤਰਤਾ ਕਰਕੇ ਮੈਂ ਤੁਹਾਡੇ ਨਾਲ ਉਹ ਅਦਬ ਸਤਿਕਾਰ ਬਿਨਾਂ ਰੱਖ ਸਕਿਆ। ਪਾਤਸ਼ਾਹ ਇੱਕੋ ਹੀ ਬੇਨਤੀ ਹੈ, ਹੁਣ ਮਰਦਾਨੇ ਨੂੰ ਬਖਸ਼ ਦਿਓ, ਇੱਕ ਵਾਰ ਕਹਿ ਦਿਓ ਮਰਦਾਨਿਆਂ ਤੈਨੂੰ ਬਖਸ਼ਿਆ, ਇੱਕ ਵਾਰ ਕਹਿ ਦਿਓ ਮਰਦਾਨਿਆਂ ਤੋਂ ਬਖਸ਼ਿਆ ਗਿਆ। ਮੇਰੇ ਗੁਰੂ ਨਾਨਕ ਨੇ ਅੱਖਾਂ ਭਰੀਆਂ, ਮਰਦਾਨੇ ਦੀਆਂ ਹੰਝੂ ਪਹੁੰਚਦਿਆਂ ਗਲਣ ਲੱਗ ਕੇ ਪਤਾ ਕੀ ਗਿਆ? ਕਹਿੰਦੇ ਮਰਦਾਨਿਆਂ ਜਿੱਦਣ ਤੈਨੂੰ ਨਾਲ ਲੈ ਕੇ ਤੁਰੇ ਸੀ ਤਲਵੰਡੀਓ, ਤੈਨੂੰ ਪਤਾ ਅਸੀਂ ਪਹਿਲਾਂ ਤੈਨੂੰ ਬਖਸ਼ ਕੇ ਫਿਰ ਨਾਲ ਲੈ ਕੇ ਤੁਰੇ ਸੀ, ਪਹਿਲਾਂ ਦਰਗਾਹ ਚ ਬਖਸ਼ਾਇਆ ਤੈਨੂੰ, ਫਿਰ ਤੈਨੂੰ ਨਾਲ ਲੈ ਕੇ ਤੁਰਿਓ, ਤੇਰੀਆਂ ਸਾਰੀਆਂ ਭੁੱਲਾਂ ਪਹਿਲੇ ਬਖਸ਼ ਦਿੱਤੀਆਂ। ਗੁਰੂ ਨਾਨਕ ਪਹਿਲਾਂ ਬਖਸ਼ ਦਿੰਦੇ ਨੇ ਫਿਰ ਆਪਣਾ ਬਣਾਉਂਦੇ ਨੇ। ਪਾਤਸ਼ਾਹ ਨੇ ਕਿਹਾ ਸੁਰਤ ਜੋੜ, ਇੱਕੋ ਓਅੰਕਾਰ ਸਤਨਾਮ। ਉਹਨੇ ਸੁਰਤ ਜੋੜ ਲਈ, ਵਿੱਚ ਪੁੱਛਿਆ ਕਿੰਨੇ ਸਵਾਸ ਰਹਿ ਗਏ? ਕਹਿੰਦੇ ਜੀ 9 ਸਵਾਸ ਰਹਿ ਗਏ। ਪੂਰਾ ਸਵਾਸ ਭਰ ਕੇ ਸਤਨਾਮ, ਇੱਕੋ ਓਅੰਕਾਰ ਸਤਨਾਮ, ਸਰੀਰ ਐਂ ਡਿੱਗ ਪਿਆ ਜਿਵੇਂ ਰੇਤ ਦੀ ਕੰਧ ਡਿੱਗਦੀ। ਪਾਤਸ਼ਾਹ ਨੇ ਦਵਾ ਦਵ ਸਰੀਰ ਸੰਭਾਲਿਆ ਗੋਦੀ 'ਚ, ਉਸੇ ਜਗ੍ਹਾ ਉੱਤੇ ਭਾਈ ਮਰਦਾਨੇ ਦਾ ਸਰੀਰ ਦਫਨ ਕੀਤਾ, ਲਿਜਾਇਆ ਨਹੀਂ ਸੀ ਜਾ ਸਕਦਾ। ਜਦੋਂ ਹਜ਼ੂਰ 3ਵੇਂ ਦਿਨ ਉੱਥੋਂ ਤੁਰੇ, ਇੱਕ ਚੀਜ਼ ਮਰਦਾਨੇ ਦੀ ਨਿਸ਼ਾਨੀ ਚੁੱਕ ਕੇ ਤੁਰ ਪਏ, ਉਹ ਪਤਾ ਕੀ ਸੀ? ਰਵਾਬ, ਜਿਹੜੀ ਮਰਦਾਨੇ ਨੇ ਸਾਰੀ ਉਮਰ ਮੋਢੇ 'ਤੇ ਰੱਖੀ, ਅੱਜ ਗੁਰੂ ਨਾਨਕ ਸਾਹਿਬ ਸੀਨੇ ਨਾਲ ਲਾ ਕੇ ਤੁਰ ਪਏ। ਖੁਰਮ ਤੋਂ ਤਲਵੰਡੀ ਤੱਕ ਆਉਂਦਿਆਂ ਕਈ ਵਾਰ ਮਰਦਾਨੇ ਦੀ ਯਾਦ ਆਈ, ਔਰ ਜਦੋਂ ਮਰਦਾਨੇ ਦੀ ਯਾਦ ਆਉਂਦੀ ਹੈ, ਮੇਰਾ ਗੁਰੂ ਨਾਨਕ ਰਵਾਬ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦਾ। ਜਦੋਂ ਮਰਦਾਨੇ ਦੀ ਯਾਦ ਆਉਂਦੀ, ਰਵਾਬ ਨੂੰ ਘੁੱਟ ਲੈਂਦੇ ਨੇ। ਤਲਵੰਡੀ ਪਹੁੰਚ ਕੇ ਭਾਈ ਸੰਤੋਖ ਸਿੰਘ ਲਿਖਦੇ, ਭਾਈ ਬਾਲੇ ਦੇ ਖੂਹ ਤੇ ਬਹਿ ਗਏ, ਰਵਾਬ ਸੀਨੇ ਨਾਲ ਲਾਈ ਹੈ। ਭਾਈ ਬਾਲਾ ਪਹੁੰਚ ਗਏ, ਮਹਾਰਾਜ ਰਵਾਬ ਚੁੱਕੀ ਹੈ, ਮਰਦਾਨਾ ਕਿੱਥੇ ਹੈ, ਘਰ ਟੁਰ ਗਿਆ? ਹਜ਼ੂਰ ਨੇ ਕਿਹਾ ਦੁਨਿਆਵੀ ਘਰ ਨਹੀਂ ਟੁਰਿਆ, ਉਹ ਸੱਚੇ ਘਰ ਟੁਰ ਗਿਆ, ਜਿੱਥੇ ਘਰ ਸੀ ਉੱਥੇ ਤੁਰ ਗਿਆ। ਮਹਾਰਾਜ ਇਹ ਕੀ ਹੋ ਗਿਆ? ਹਜ਼ੂਰ ਨੇ ਕਿਹਾ ਭਾਈ ਬਾਲਾ, ਮੇਰਾ ਰੰਗਲਾ ਸੱਜਣ ਆਪਣੇ ਘਰ ਤੁਰ ਗਿਆ। ਉੱਥੇ ਬਹਿ ਕੇ ਹਜ਼ੂਰ ਨੇ ਅੱਖਾਂ ਚੋਂ ਹੰਝੂ ਨਹੀਂ, ਪਰ ਅੰਦਰੋਂ ਜਿਹੜਾ ਹਟਕੋਰਾ ਲਿਆ ਉਹਨੂੰ ਕਿਹਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਹਾਣ ਹਮ ਵੀ ਵੱਜਾਂ ਡੂਮਣੀ ਰੋਵਾਂ ਝੀਣੀ ਬਹਾਣ। ਅੱਜ ਉਹ ਦਿਨ ਆਪਾਂ ਮਨਾ ਰਹੇ ਹਾਂ, ਇੱਥੇ ਦੀਵਾਨ ਸਜਣਗੇ, ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਆਪਾਂ ਅਰਦਾਸ ਕਰੀਏ ਪਾਤਸ਼ਾਹ ਸਾਡੇ ਗੁਨਾਹ ਨਾ ਚਿਤਾ ਰਿਹਾ, ਔਗਣ ਨਾ ਚਿਤਾ ਰਿਹਾ, ਅਸੀਂ ਜਹਾਨ ਬੁੱਝ ਕੇ ਫਿਰ ਸਾਤੋਂ ਭੁੱਲਾਂ ਹੁੰਦੀਆਂ, ਪਰ ਹਰ ਕੋਪ ਕਰੋ ਜੀ ਦਇਆ। ਇਹ ਅਰਦਾਸ ਗੁਰੂ ਚਰਨਾਂ 'ਚ ਆਓ, ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸਮੂਹ ਸੰਗਤਾਂ ਦਾ ਧੰਨਵਾਦ ਹਾਰਦਿਕ ਤੌਰ 'ਤੇ, ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀਆਂ ਦਾ ਧੰਨਵਾਦ, ਸਿੰਘ ਸਾਹਿਬ ਜੀਆਂ ਦਾ ਧੰਨਵਾਦ। ਪਿਆਰ ਨਾਲ ਪੰਕਤੀ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਕਹੀ ਅਧਿਆਨ ਆਚਰੀ ਅਧਿਆਨ ਕਛੁ, ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।